पंकज पाद बंदन स्मरों अंगद दुख गुर अमरदास हृदय नित त्यावो हृदय श्री गुरु रामदास गुण गुरु अर्जन बेघनन के नासक बेघनन हर गोविंद शुभ मत पर श्री हर राय नमो कर जोरी नमो कर श्री हर कृष्ण मनाऊं तेग बहादुर परम जी परम श्री गुरु गोविंद परो तरा पर पुन पुन सीसा पुन पुन बंदों बार बार एकंकार सतगुरु ते प्रसाद वाहे गुरु जी की फतेह बेगन बिनाशन वाहे गुरु जी की फतेह है बेगन बिनाशन सोए
चौपाई पूरन कलावाद पहचाने मानव आन अनेक मिलाने जित श्री गुरु जाए अगारी तित दिशा में हजार पिछारे
वाहिगुरु जी का खालसा वाहिगुरु जी की फतेह परम सत्कार योग सन्मान योग सतगुरां दा खास रूप सतगुरां दे परम प्यार च परोती होई गुरु रंग तिरंगी होई गुरु खालसा साध संगत जिनके भाग बड़े हैं भाई तिन साधु संग मुख जुरे अत्यंत बड़े भाग हन के पतत पावन सतगुरु धन धन श्री गुरु ग्रंथ साहिब जी महाराज गुरुदेव जी दे पवित्र पावन चरणा कमला अंदर नौवे पातशाह धर्म दे राखे धन धन श्री गुरु तेग बहादुर साहिब जी महाराज जी दे पवित्र पावन इतिहासक स्थान ते नता प्रति जुड़ के हाजरियां भर के जगत गुरु एक मन पुरख त्याय बरदाता संत सहार सदा बखियाता तास चरण ले हृदय बसावो तो परम गुरु नानक गुण गावो कब कल सुजस गावो गुरु नानक राज जोग जिन माण्यो ऐसे सतगुरु धन धन श्री गुरु नानक देव साहिब जी महाराज जी का पवित्र इतिहास सतगुरु जी की पवित्र पावन अमृत कथा बहुत ही प्यार सत्कार श्रद्धा भावना सहित आप जी सरवण कर रहे हो दीन दुनिया के मालिक सतगुरु गुरु नानक साहिब जी महाराज श्री करतारपुर साहिब विखे विराजमान हो के गुरसिख संगतां नूं दर्शन दारे बख्शिश कर रहे हन बेअंत गुरु कीआं संगतां दूरों दरेडियों कोई बंगाल तो आ रहा है ਕੋਈ ਆਸਾਮ ਤੋਂ ਆ ਰਿਹਾ ਹੈ, ਚਾਰਾਂ ਦਿਸ਼ਾਵਾਂ ਦੇ ਗੁਰਸਿੱਖ ਵਹੀਰਾਂ ਘੱਟ ਘੱਟ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਕਰਤਾਰਪੁਰ ਸਾਹਿਬ ਪਹੁੰਚ ਰਹੇ ਨੇ। ਇਕ ਨਹੀਂ ਹਜ਼ਾਰਾਂ ਦੀ ਗਿਣਤੀ ਚ ਗੁਰਸਿੱਖ ਆਏ ਹਨ। ਸਤਿਗੁਰੂ ਜੀ ਖੇਤੀ ਕਰਾਉਂਦੇ ਨੇ ਤੇ ਖੇਤਾਂ ਵਿਚ ਬੇਅੰਤ ਫਸਲਾਂ ਹੁੰਦੀਆਂ, ਦਰਵਾਜ਼ਿਆਂ ਤੱਕ ਕੋਠੇ ਭਰ ਲੈਂਦੇ ਨੇ ਧਾਨ ਦੇ ਅੰਨ ਦੇ, ਤੇ ਸੁਬਾ ਅੰਮ੍ਰਿਤ ਵੇਲੇ ਤੋਂ ਲੈ ਕੇ ਪਹਿਰ ਰਾਤ ਤੱਕ ਸਾਰਾ ਦਿਨ ਲੰਗਰ ਚੱਲਦਾ ਰਹਿੰਦਾ ਹੈ। ਔਰ ਸਤਿਗੁਰੂ ਜੀ ਦੇ ਚਰਨਾਂ ਵਿਚ ਬੇਅੰਤ ਸਿੱਖ ਆ ਕੇ ਜੋ ਕਾਮਨਾ ਰੱਖਦੇ ਨੇ, ਜੋ ਭਾਵਨਾ ਰੱਖਦੇ ਨੇ, ਉਹ ਕਾਮਨਾਵਾਂ ਸਤਿਗੁਰਾਂ ਦੇ ਚਰਨਾਂ ਵਿਚੋਂ ਪੂਰਨ ਹੁੰਦੀਆਂ ਹਨ। ਇਸੇ ਤਰ੍ਹਾਂ ਸੰਗਤਾਂ ਜੁੜੀਆਂ ਹੋਈਆਂ ਦੂਰ ਦੂਰ ਤੱਕ, ਕਰਤਾਰਪੁਰ ਸਾਹਿਬ ਨਗਰ ਦੇ ਵਿਚ ਸੰਗਤਾਂ ਦੇ ਜੋੜ ਮੇਲੇ ਨੇ। ਪਰਮੇਸ਼ਰ ਵੱਲੋਂ ਦੇਵ ਨੇਤ ਐਸੀ ਹੋਈ ਕਿ ਮੀਂਹ ਸ਼ੁਰੂ ਹੋਇਆ, ਤਿੰਨ ਦਿਨ ਲਗਾਤਾਰ ਮੀਂਹ ਪੈਂਦਾ ਰਿਹਾ, ਜਿਸ ਕਰਕੇ ਲੰਗਰ ਪ੍ਰਸ਼ਾਦੇ ਦਾ ਬੰਦੋਬਸਤ ਨਾ ਹੋ ਸਕਿਆ ਤੇ ਤਿੰਨਾਂ ਦਿਨਾਂ ਵਿਚ ਸੰਗਤਾਂ ਵਿਆਕੁਲ ਹੋ ਗਈਆਂ। ਤਿੰਨ ਦਿਨ ਹੋ ਗਏ ਨੇ ਛਕਣ ਨੂੰ, ਪ੍ਰਸ਼ਾਦਾ ਨਹੀਂ ਸੀ ਮਿਲਿਆ। ਤੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਧਰਮਸ਼ਾਲਾ ਚ ਬੈਠੇ ਆ, ਮਹਾਰਾਜ ਜੀ ਦੇ ਸਪੁੱਤਰ ਵੀ ਸਤਿਗੁਰਾਂ ਕੋਲ ਬੈਠੇ, ਭਾਈ ਲਹਿਣਾ ਜੀ ਵੀ। ਬਾਬਾ ਸ੍ਰੀ ਚੰਦ ਜੀ ਨੂੰ ਆਖਿਆ, ਸ੍ਰੀ ਚੰਦ ਜੀ ਉੱਠੋ, ਸੰਗਤਾਂ ਬੜੇ ਤਿੰਨ ਦਿਨਾਂ ਤੋਂ ਵਿਆਕੁਲ ਨੇ, ਭੁੱਖ ਦੇ ਵਿਚ, ਡਾਢੀ ਭੁੱਖ ਦੇ ਵਿਚ ਨੇ, ਤੇ ਤੁਸੀਂ ਏਦਾਂ ਕਰੋ, ਆ ਜੋ ਸਾਹਮਣੇ ਧਰਮਸ਼ਾਲਾ ਚੋਂ ਬਾਹਰ ਨਿਕਲਦਿਆਂ ਕਿੱਕਰ ਦੇ ਦਰਖਤ ਨੇ, ਇਨ੍ਹਾਂ ਨੂੰ ਜਾ ਕੇ ਝਾੜੋ। ਜਦੋਂ ਇਨ੍ਹਾਂ ਨੂੰ ਝਾੜੋਗੇ, ਇਨ੍ਹਾਂ ਵਿਚੋਂ ਪਕਵਾਨ ਚੜਨਗੇ, ਸਾਰੀ ਸੰਗਤ ਨੂੰ ਛਕਣ ਨੂੰ ਮਿਲਣਗੇ। ਬਾਬਾ ਸ੍ਰੀ ਚੰਦ ਜੀ ਨੇ ਇਨਕਾਰ ਕਰਦਿਆਂ ਆਖਿਆ, ਮਹਾਰਾਜ ਇਹ ਕਿਵੇਂ ਹੋ ਸਕਦਾ ਵੀ ਦਰਖਤਾਂ ਚੋਂ ਪਕਵਾਨ ਚੜਨ? ਅੱਜ ਤੋਂ ਪਹਿਲਾਂ ਤਾਂ ਕਦੇ ਕਿਸੇ ਪੀਰ ਪੈਗੰਬਰ ਦੀ ਕੋਈ ਕਥਾ ਐਸੀ ਸੁਣੀ ਨਹੀਂ। ਮੈਂ ਬਾਹਰ ਜਾ ਕੇ ਆਪਣੀ ਬੇਗਤੀ ਜਾਂ ਆਪਣਾ ਨਿਰਾਦਰ ਨਹੀਂ ਕਰਾ ਸਕਦਾ। ਬਾਬਾ ਸ੍ਰੀ ਚੰਦ ਜੀ ਨੇ ਵੇਖਿਆ, ਸਤਿਗੁਰਾਂ ਨੇ ਵੀ ਇਨ੍ਹਾਂ ਦੇ ਇਹਨੂੰ ਸਾਡੇ ਬਚਨਾਂ ਤੇ ਪ੍ਰਤੀਤ ਨਹੀਂ, ਭਰੋਸਾ ਨਹੀਂ। ਛੋਟੇ ਸਪੁੱਤਰ ਬਾਬਾ ਲਖਮੀ ਦਾਸ ਜੀ ਨੂੰ ਆਖਿਆ, ਤੋ ਬਾਬਾ ਲਖਮੀ ਦਾਸ ਜੀ ਨੇ ਵੀ ਵੱਡੇ ਭਰਾ ਵਾਂਗੂ ਹੀ ਜਵਾਬ ਦੇ ਦਿੱਤਾ। ਭਾਈ ਲਹਿਣਾ ਜੀ ਵੱਲ ਵੇਖ ਕੇ ਹੁਕਮ ਕੀਤਾ, ਲਹਿਣਾ ਜੀ ਫਿਰ ਇਹ ਸੇਵਾ ਤੁਸੀਂ ਕਰੋ, ਸਾਰੀ ਸੰਗਤ ਜਦੋਂ ਤੱਕ ਰੱਜ ਜਾਵੇ ਉਦੋਂ ਤੱਕ ਝਾੜੀ ਜਾਓ। ਸਤ ਵਚਨ ਕਹਿ ਕੇ ਭਾਈ ਲਹਿਣਾ ਜੀ ਬਾਹਰ ਨਿਕਲੇ, ਦਰਖਤ ਤੇ ਜਾ ਚੜੇ, ਕਮਰ ਕੱਸਾ ਕਰਕੇ ਜਿਸ ਵੇਲੇ ਦਰਖਤ ਦਾ ਟਹਿਣਾ ਫੜ ਕੇ ਝੰਜੋੜਿਆ, ਝਾੜਿਆ ਤੇ ਗੁਰੂ ਖਾਲਸਾ ਜੀ ਉਹਦੇ ਵਿਚੋਂ ਅਨਕ ਪ੍ਰਕਾਰ ਦੇ ਪਕਵਾਨ ਚੜੇ। ਅਨਕ ਪ੍ਰਕਾਰ ਦੇ ਪਕਵਾਨ, ਪੂੜੀਆਂ, ਪੂੜੇ, ਜਲੇਬਾਂ, ਅਨਕ ਪ੍ਰਕਾਰ ਦੇ ਮੋਦਕ, ਸੰਗਤਾਂ ਸਾਰੀਆਂ ਆ ਗਈਆਂ, ਸਭ ਨੇ ਝੋਲੀਆਂ ਭਰ ਭਰ ਕੇ ਰੱਜ ਕੇ ਛਕਿਆ। ਇੱਕ ਤਾਂ ਤਿੰਨ ਦਿਨਾਂ ਦੇ ਉਦਾ ਭੁੱਖੇ ਸਨ, ਦੂਜਾ ਸਵਾਦੀ ਭੋਜਨ ਖਾਣ ਨੂੰ ਮਿਲਿਆ। ਕਹਿੰਦੇ 24,000 ਸਿੱਖਾਂ ਨੇ ਉਸ ਵੇਲੇ ਪ੍ਰਸ਼ਾਦਾ ਲੰਗਰ ਛਕਿਆ, ਸਭ ਨੂੰ ਤ੍ਰਿਪਤੀ ਹੋਈ। ਜਦੋਂ ਸਾਰੇ ਤ੍ਰਿਪਤ ਹੋ ਗਏ ਛੱਕ ਕੇ, ਫਿਰ ਭਾਈ ਲਹਿਣਾ ਜੀ ਦਰਖਤ ਤੋਂ ਥੱਲੇ ਉਤਰੇ ਨੇ ਔਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿਚ ਆਏ। ਮਹਾਰਾਜ ਜੀ ਦੇ ਚਰਨਾਂ ਵਿਚ ਜਿਵੇਂ ਲੱਕੜੀ ਡਿੱਗਦੀ ਹੈ, ਡੰਡੇਵਤ ਡਿੱਗ ਕੇ ਨਮਸਕਾਰ ਕੀਤੀ ਹੈ। ਹੇ ਮਹਾਰਾਜ ਸਾਹਿਬ ਜੀ, ਬਲਿਹਾਰ ਜਾਈਏ ਆਪ ਜੀ ਤੋਂ, ਆਪ ਜੀ ਦੇ ਬਚਨਾਂ ਨਾਲ ਦਰਖਤਾਂ ਵਿਚੋਂ ਵੀ ਪਕਵਾਨ ਚੜਦੇ ਹਨ। ਵਾਰੇ ਜਾਈਏ, ਕੁਰਬਾਨ ਜਾਈਏ, ਭਾਈ ਲਹਿਣਾ ਜੀ ਇਸ ਤਰ੍ਹਾਂ ਦੀ ਭਾਵਨਾ ਰੱਖ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਆਏ ਨੇ। ਸਤਿਗੁਰੂ ਜੀ ਭਾਈ ਲਹਿਣੇ ਤੇ ਕਿਰਪਾ ਕਰ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਇਹ ਪਵਿੱਤਰ ਕਥਾ ਸਰਵਣ ਕਰੀਏ। ਏਕਾਗਰ ਚਿਤ ਹੋਣ ਵਾਸਤੇ ਸਮੂਹ ਮਾਈ ਭਾਈ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਚੌਪਈ ਪੂਰਨ ਕਲਾਵਾਨ ਪਹਿਚਾਨੇ, ਮਾਨਵ ਆਨ ਅਨੇਕ ਮਿਲਾਨੇ।
ਖਾਲਸਾ ਜੀ, ਉਸ ਵੇਲੇ ਅਨੇਕਾਂ ਸਿੱਖਾਂ ਦੇ ਮਨਾਂ ਦੇ ਵਿਚ ਇਹ ਨਿਸ਼ਚਾ ਹੋ ਗਿਆ, ਜਿਨ੍ਹਾਂ ਅੰਦਰ ਪਹਿਲਾਂ ਹੀ ਸ਼ਰਧਾ ਭਾਵਨਾ ਤਾਂ ਪਹਿਲਾਂ ਹੀ ਸੀ, ਪਰ ਮਹਾਰਾਜ ਜੀ ਦਾ ਇਹ ਕੌਤਕ ਵੇਖ ਕੇ ਉਸ ਵੇਲੇ ਹੋਰ ਸਤਿਗੁਰਾਂ ਤੇ ਨਿਸ਼ਚਾ ਬੱਝ ਗਿਆ ਵੀ ਸਤਿਗੁਰੂ ਪੂਰਨ ਕਲਾਵਾਨ ਹਨ। ਅਨੇਕਾਂ ਮਨੁੱਖ, ਅਨੇਕਾਂ ਸਿੱਖ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿਚ ਆ ਕਰਕੇ ਹਾਜ਼ਰ ਹੋਏ ਹਨ।
ਜਿਤ ਦੇ ਸ੍ਰੀ ਗੁਰ ਜਾਏ ਅਗਾਰੀ ਹਜ਼ਾਰ ਪਿਛਾਰੇ।
ਖਾਲਸਾ ਜੀ, ਹੁਣ ਜਿਹੜੇ ਸਿੱਖ ਦਰਸ਼ਨ ਕਰਕੇ ਘਰਾਂ ਨੂੰ ਵਾਪਸ ਮੁੜੇ ਨੇ, ਘਰਾਂ ਚੋਂ ਹੋਰ ਅਨੇਕਾਂ ਸਿੱਖਾਂ ਨੂੰ ਜਾ ਕੇ ਪ੍ਰੇਰ ਦੇ, ਆਪਣੇ ਨਗਰ ਨਿਵਾਸੀਆਂ ਨੂੰ ਪ੍ਰੇਰ ਦੇ ਤੇ ਹੋਰ ਵੀ ਅਨੇਕਾਂ ਮਹੀਰਾਂ ਘੱਟ ਕੇ ਸਿੱਖ ਆਉਂਦੇ ਨੇ, ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਹਾਜ਼ਰ ਹੁੰਦੇ ਨੇ। ਜਿਸ ਪਾਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜੇ ਕਿਤੇ ਪੈਦਲ ਨਿਕਲਦੇ ਵੀ ਨੇ ਤੇ ਸਤਿਗੁਰਾਂ ਦੇ ਪਿੱਛੇ ਹਜ਼ਾਰਾਂ ਦੀ ਤਾਦਾਦ ਵਿਚ ਸਿੱਖ ਨਾਲ ਚੱਲਦੇ ਹਨ। ਜਿੱਧਰ ਸਤਿਗੁਰੂ ਜੀ ਜਾਂਦੇ ਨੇ, ਸਤਿਗੁਰਾਂ ਦੇ ਪਿੱਛੇ ਪਿੱਛੇ ਸੈਂਕੜੇ ਗੁਰਸਿੱਖ ਮਹਾਰਾਜ ਜੀ ਦੇ ਨਾਲ ਨਾਲ ਚੱਲਦੇ ਹਨ।
ਸ੍ਰੀ ਨਾਨਕ, ਸ੍ਰੀ ਨਾਨਕ ਨਾਮੋ ਜੈ ਤੈ ਉਚਾਰ ਸੁਖ ਧੰਮੋ।
ਹਰ ਥਾਂ ਤੇ ਸ੍ਰੀ ਗੁਰੂ ਨਾਨਕ ਸਾਹਿਬ, ਸ੍ਰੀ ਗੁਰੂ ਨਾਨਕ ਸਾਹਿਬ ਧੰਨ ਹਨ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਧੰਨ ਹਨ, ਧੰਨ ਹਨ। ਇਸ ਤਰ੍ਹਾਂ ਦਾ ਸੁਜਸ ਹਰ ਪਾਸੇ ਹੋ ਰਿਹਾ, ਸਤਿਗੁਰਾਂ ਦਾ ਨਾਂ ਇਸ ਪ੍ਰਕਾਰ ਨਾਲ ਹਰ ਪਾਸੇ ਪਸਰਿਆ ਹੋਇਆ, ਹਰ ਇੱਕ ਦੀ ਰਸਨਾ ਦੇ ਉੱਤੇ ਸੁਖਾਂ ਦੇ ਧਾਮ ਸਤਿਗੁਰਾਂ ਦਾ ਨਾਂ ਹੈ।
ਗਾਵੇਂ ਸ਼ਬਦ ਪਦੈ ਦ੍ਰਿੜ ਪ੍ਰੇਮਾ।
ਔਰ ਗੁਰੂ ਕੇ ਸਿੱਖ ਬੜੇ ਪਿਆਰ ਨਾਲ, ਬੜੀ ਸ਼ਰਧਾ ਨਾਲ, ਪ੍ਰੇਮ ਨਾਲ ਸਤਿਗੁਰਾਂ ਦੇ ਸ਼ਬਦਾਂ ਦਾ ਕੀਰਤਨ ਕਰਦੇ ਨੇ, ਗੁਰਬਾਣੀ ਦਾ ਕੀਰਤਨ ਕਰਦੇ ਨੇ ਬੜੇ ਪਿਆਰ ਨਾਲ ਬਹਿ ਕੇ ਗੁਰਸਿੱਖ।
ਘਰ ਵਿਚਾਰ ਹੋਏ ਚਿਤ ਸੁਖ ਖੇਮਾ।
ਔਰ ਫਿਰ ਸਤਿਗੁਰਾਂ ਦੇ ਪਵਿੱਤਰ ਸ਼ਬਦਾਂ ਨੂੰ ਬੜੇ ਪਿਆਰ ਨਾਲ ਬਹਿ ਕੇ ਵਿਚਾਰਦੇ ਨੇ, ਕੀਰਤਨ ਕਰਦੇ ਨੇ, ਕਈ ਬਹਿ ਕੇ ਆਰਾਮ ਨਾਲ ਬੜੇ ਆਨੰਦ ਨਾਲ ਕੀਰਤਨ ਸੁਣਦੇ ਨੇ। ਔਰ ਜਦੋਂ ਕੀਰਤਨ ਕੀਰਤਨ ਤੋਂ ਕੁਝ ਸਮੇਂ ਵਾਸਤੇ ਵਿਹਲ ਮਿਲਦੀ ਹੈ ਤੇ ਫਿਰ ਜਿਹੜੇ ਗੁਰਬਾਣੀ ਦੇ ਸ਼ਬਦ ਨੇ ਉਨ੍ਹਾਂ ਦੀ ਵਿਚਾਰ ਕਰਦੇ ਨੇ ਗੁਰਸਿੱਖ, ਉਨ੍ਹਾਂ ਸ਼ਬਦਾਂ ਨੂੰ ਭਲੀ ਪ੍ਰਕਾਰ ਨਾਲ ਵਿਚਾਰ ਕੇ ਉਨ੍ਹਾਂ ਸ਼ਬਦਾਂ ਦੇ ਤਾਤਪਰਜ ਨੂੰ, ਸ਼ਬਦਾਂ ਦੇ ਸਿਧਾਂਤ ਨੂੰ ਸਮਝਦੇ ਹਨ।
ਸਤਿਯੁਗ ਵਿਖੈ ਬੇਣ ਭੂਪਾਲਾ ਕਲੀ ਕਾਲ ਬਰਤਾਏ ਬਿਸਾਲਾ।
ਖਾਲਸਾ ਜੀ, ਸਤਿਯੁਗ ਦੇ ਵਿਚ ਇਕ ਰਾਜਾ ਹੋਇਆ, ਰਾਜਾ ਬੇਣੀ। ਇਹ ਜਿਹੜਾ ਰਾਜਾ ਬੇਣੀ ਸੀ, ਇਹਨੇ ਸਤਿਯੁਗ ਦੇ ਸਮੇਂ ਕਲਯੁਗ ਵਰਤਾ ਦਿੱਤਾ ਸੀ। ਕੁਕਰਮੀ ਰਾਜਾ ਸੀ ਇਹ, ਤੇ ਸਤਿਯੁਗ ਦੇ ਵਿਚ ਤਾਂ ਪੈਦਾ ਹੋਇਆ ਸੀ ਇਹ ਰਾਜਾ, ਸਮਾਂ ਤਾਂ ਇਹਦਾ ਸਤਿਯੁਗ ਦਾ ਸੀ, ਪਰ ਇਹਨੇ ਆਪਣੇ ਰਾਜ ਭਾਗ ਦੇ ਵਿਚ ਸ਼ੰਕਰ ਵਰਨ ਪੈਦਾ ਕਰ ਦਿੱਤਾ।
ਚੋਰ ਦੁਸ਼ਟ ਅਗ ਕਰਤੀ ਅਨੇਕਾ, ਨੈ ਸਤ ਸੰਗਤ ਹੈ ਨਾ ਬਵੇਕਾ।
ਸ਼ੰਕਰ ਵਰਨ ਪੈਦਾ ਕਰ ਦਿੱਤਾ, ਕਲੀ ਕਾਲ ਵਰਤਾ ਦਿੱਤਾ ਇਹਨੇ ਸਤਿਯੁਗ ਦੇ ਵਿਚ, ਇਹਦੇ ਰਾਗ ਦੇ ਵਿਚ, ਰਾਜੇ ਬੇਣੀ ਦੇ ਸਤਿਯੁਗ ਅੰਦਰ ਬੜੇ ਬੜੇ ਚੋਰ ਚੋਰੀਆਂ ਕਰਨ ਲੱਗ ਪਏ, ਦੁਸ਼ਟ ਬਿਰਤੀਆਂ ਵਾਲੇ, ਅੱਗ ਕਰਨ ਵਾਲੇ, ਪਾਪ ਕਰਨ ਵਾਲੇ, ਪਾਪੀ ਲੋਕ ਜਿਹੜੇ ਸਨ ਉਹ ਆ ਗਏ, ਜਿਹੜੇ ਸਤਸੰਗਤ ਨਹੀਂ ਸੀ ਕਰਦੇ। ਹਾਲਾਂਕਿ ਸਤਿਯੁਗ ਦਾ ਸਮਾਂ, ਪਰ ਸਤਿਯੁਗ ਦੇ ਸਮੇਂ ਰਾਜੇ ਬੇਣੀ ਨੇ ਆਪਣੇ ਰਾਜ ਵਿਚ ਕਲਯੁਗ ਵਰਤਾ ਦਿੱਤਾ ਸੀ, ਕਲੀ ਕਾਲ ਦਾ ਵਰਤਾਰਾ ਵਰਤ ਗਿਆ, ਕੋਈ ਸੰਗਤ ਨਹੀਂ ਸੀ ਕਰਦਾ, ਚੋਰੀਆਂ ਕਰਨੀਆਂ, ਪਾਪ ਕਰਨੇ, ਦੁਸ਼ਟ ਬਿਰਤੀਆਂ ਦੇ ਧਾਰਨੀ ਲੋਕ ਪੈਦਾ ਹੋ ਗਏ।
ਸੋ ਸਤਿਯੁਗ ਕਲੀ ਕਾਲ ਮਜਾਰਾ, ਪ੍ਰਗਟ ਕੀਨ ਤਬ ਪ੍ਰਭੂ ਉਦਾਰਾ।
ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਕਹਿੰਦੇ ਰਾਜਾ ਬੇਣੀ ਖਾਲਸਾ ਜੀ ਇਹੋ ਜਿਹਾ ਪਾਪੀ ਰਾਜਾ ਹੋਇਆ ਕਿ ਇਹਨੇ ਸਤਿਯੁਗ ਦੇ ਵਿਚ ਆਪਣੇ ਸਮੇਂ ਚ ਕਲਯੁਗ ਵਰਤਾ ਦਿੱਤਾ ਸੀ, ਪਰ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਬਲਿਹਾਰ ਜਾਈਏ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਵਾਰੇ ਵਾਰੇ ਜਾਈਏ, ਜਿਨ੍ਹਾਂ ਨੇ ਕਲਯੁਗ ਦੇ ਸਮੇਂ ਵਿਚ ਸਤਿਯੁਗ ਵਰਤਾਇਆ ਹੋਇਆ ਹੈ। ਸਮਾਂ ਕਲਯੁਗ ਦਾ ਨਾ, ਗੁਰੂ ਨਾਨਕ ਸਾਹਿਬ ਦੇ ਸਮੇਂ ਕਲਯੁਗ ਦਾ ਜ਼ੋਰ ਸੀ, ਪਰ ਸਤਿਗੁਰਾਂ ਨੇ ਕਲਯੁਗ ਵਿਚ ਸਤਿਯੁਗ ਵਰਤਾ ਦਿੱਤਾ ਹੈ। ਸਤ ਸੰਗਤ ਹੁੰਦੀ ਹੈ, ਕਥਾ ਕੀਰਤਨ ਦੇ ਛਹਿਬਰਾਂ ਮਹਾਰਾਜ ਜੀ ਦੇ ਦਰਬਾਰ ਚ ਲੱਗੀਆਂ ਰਹਿੰਦੀਆਂ, ਕੋਈ ਨਾਮ ਜਪ ਰਿਹਾ, ਕੋਈ ਸੇਵਾ ਕਰ ਰਿਹਾ, ਕੋਈ ਸਿਮਰਨ ਕਰ ਰਿਹਾ, ਕੋਈ ਭਗਤੀ ਕਰ ਰਿਹਾ, ਕੋਈ ਵੈਰਾਗ ਦੇ ਵਿਚ ਨੇਤਰ ਭਰੀ ਬੈਠਾ। ਇਦਾਂ ਸਤਿਗੁਰਾਂ ਦੇ ਦਰਬਾਰ ਚ ਹਰ ਵੇਲੇ ਸਤਸੰਗਤ ਕੀਰਤਨ ਕਥਾ ਦੀਆਂ ਛਹਿਬਰਾਂ ਲੱਗੀਆਂ ਰਹਿੰਦੀਆਂ ਨੇ। ਕਹਿੰਦੇ ਇਸ ਕਰਕੇ ਕਲਯੁਗ ਵਿਚ ਸਤਿਗੁਰਾਂ ਨੇ ਸਤਯੁਗ ਵਰਤਾਇਆ ਹੋਇਆ।
ਜੈ ਤੈ ਹੋਏ ਸਤਸੰਗਾ, ਸਤਨਾਮ ਸਿਮਰੈ ਦੁੱਖ ਭੰਗਾ।
ਜਿੱਥੇ ਕਿੱਥੇ ਮਹਾਰਾਜ, ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਦੇ ਸਿੱਖ ਨੇ, ਮਹਾਰਾਜ ਜੀ ਦੇ ਸੇਵਕ ਨੇ, ਉਥੇ ਸਤਸੰਗਤ ਹੁੰਦੀ ਹੈ। ਔਰ ਸੱਚੇ ਨਾਮ ਦਾ ਸਿਮਰਨ ਸਾਰੇ ਗੁਰਸਿੱਖ ਕਰਦੇ ਜਿੱਥੇ ਜਿੱਥੇ ਵੀ ਕੋਈ ਬੈਠਾ ਹੈ ਉੱਥੇ ਬੈਠਿਆਂ ਵਾਹਿਗੁਰੂ 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 ਇਹ ਜਿਹੜਾ ਪਵਿੱਤਰ ਪਾਵਨ ਅੰਮ੍ਰਿਤ ਨਾਮ ਹੈ ਇਸ ਨਾਮ ਨੂੰ ਗੁਰਮੁਖ ਪਿਆਰੇ ਜਪਦੇ ਨੇ ਜਿੱਥੇ ਵੀ ਕੋਈ ਬੈਠਾ ਹੈ ਜੇ ਸਤਿਗੁਰਾਂ ਦੇ ਕੋਲ ਕਰਤਾਰਪੁਰ ਸਾਹਿਬ ਨੇ ਤੇ ਇੱਥੇ ਵਾਹਿਗੁਰੂ ਦਾ ਨਾਮ ਜਪਦੇ ਨੇ ਜੇ ਸਤਿਗੁਰਾਂ ਦੇ ਕੋਲੋਂ ਦਰਸ਼ਨ ਕਰਕੇ ਵਾਪਸ ਘਰਾਂ ਨੂੰ ਮੁੜਦੇ ਤੇ ਰਸਤੇ ਚ ਵੀ ਜਪਦਿਆਂ ਜਾਂਦੇ ਆਪ ਵੀ ਜਪਦੇ ਤੇ ਨਾਲ ਆਪਣੇ ਸਾਥੀਆਂ ਨੂੰ ਵੀ ਜਪਾਉਂਦੇ ਏਦਾਂ ਸਤਯੁਗ ਦਾ ਪਹਿਰਾ ਸਤਿਗੁਰਾਂ ਨੇ ਕਲਯੁਗ ਚ ਵਰਤਾ ਦਿੱਤਾ ਹੈ
ਮਿਲੇ ਵਿਚਾਰੇ ਗਾਵੇ ਕੀਰਤ
ਗੁਰੂ ਕੇ ਸਿੱਖ ਆਪਸ ਵਿਚ ਮਿਲਦੇ ਨੇ ਮਿਲ ਕੇ ਗੁਰਬਾਣੀ ਦਾ ਕੀਰਤਨ ਕਰਦੇ ਨੇ ਕੋਈ ਬਹਿ ਕੇ ਪਿਆਰ ਨਾਲ ਸੁਣਦਾ ਹੈ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਗਾਇਨ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਕੀਰਤਨ ਕਰਦੇ ਹਨ
ਸ਼ੋਭਾ ਸਕਲ ਜਗਤ ਵਿਚ ਤੀਰਤ
ਖਾਲਸਾ ਜੀ ਸਾਰੇ ਜਗ ਦੇ ਵਿਚ ਸਤਿਗੁਰਾਂ ਦੀ ਸ਼ੋਭਾ ਪ੍ਰਗਟ ਹੋ ਰਹੀ ਹੈ ਮਹਾਰਾਜ ਜੀ ਦਾ ਸੁਜਸ ਵਿਸਤ੍ਰਿਤ ਹੋ ਰਿਹਾ ਹੈ ਹਰ ਪਾਸੇ ਅਕਾਲ ਪੁਰਖ ਪਰਮੇਸ਼ਰ ਦੀ ਕੀਰਤਨ ਦਾ ਭਜਨ ਬੰਦਗੀ ਦਾ ਪ੍ਰਤਾਪ ਵਧ ਰਿਹਾ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਮੇਂ ਇਹੋ ਜਿਹਾ ਸਤਯੁਗ ਦਾ ਵਰਤਾਰਾ ਵਰਤ ਰਿਹਾ
ਜੈ ਜੈਕਾਰ ਹੁੱਤ ਚੋਂ ਫੇਰਾ
ਚਾਰੇ ਪਾਸੇ ਮਹਾਰਾਜ ਜੀ ਦੀ ਜੈ ਜੈਕਾਰ ਹੋ ਰਹੀ ਹੈ ਜਿੱਧਰ ਜਾਈਏ ਉਧਰ ਹੀ ਜੈ ਜੈਕਾਰ ਉਧਰ ਹੀ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਨਾਂ ਹਰ ਪਾਸੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਜਪਿਆ ਜਾ ਰਿਹਾ
ਉਮਗਤ ਸਭ ਕੈ ਪ੍ਰੇਮ ਗਨੇਰਾ
ਜਿੰਨੇ ਵੀ ਗੁਰੂ ਕੇ ਸਿੱਖ ਨੇ ਦਰਸ਼ਨ ਕਰਨ ਆਉਂਦੇ ਨੇ ਉਨ੍ਹਾਂ ਦੇ ਮਨਾਂ ਵਿਚ ਬੜਾ ਉਮਗ ਪਿਆਰ ਹੈ ਉਮਗ ਉਮਗ ਕੇ ਬੜੇ ਚਾਓ ਨਾਲ ਘੁੰਮ ਘੁੰਮ ਕੇ ਝੂਮ ਝੂਮ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਹਨ
ਮਾਨਵ ਮਿਲੇ ਅਨੇਕ ਹਜ਼ਾਰਾ ਸਰਬ ਦੇਗ ਤੇ ਖਾਏ ਆਹਾਰਾ
ਸ੍ਰੀ ਕਰਤਾਰਪੁਰ ਸਾਹਿਬ ਇਕ ਨਹੀਂ ਹਜ਼ਾਰਾਂ ਦੀ ਗਿਣਤੀ ਚ ਸਿੱਖ ਆ ਕੇ ਇਕੱਤਰ ਹੋਏ ਨੇ ਹਜ਼ਾਰਾਂ ਦੀ ਗਿਣਤੀ ਚ ਗੁਰਸਿੱਖ ਆਏ ਨੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਔਰ ਗੁਰੂ ਖਾਲਸਾ ਜੀ ਜਿੱਥੇ ਹਜ਼ਾਰਾਂ ਦੀ ਗਿਣਤੀ ਚ ਸਿੱਖ ਨੇ ਤੇ ਕੋਈ ਦੁਨਿਆਵੀ ਬਚਨ ਨਹੀਂ ਕਰਦਾ ਉੱਥੇ ਹਜ਼ਾਰਾਂ ਦੀ ਗਿਣਤੀ ਚ ਜੇ ਇਕੱਤਰ ਨੇ ਤਾਂ ਵੀ ਮਹਾਰਾਜ ਜੀ ਦੀ ਕੀਰਤੀ ਕਰਦੇ ਨੇ ਕੋਈ ਦੁਨਿਆਵੀ ਬਚਨ ਸੰਸਾਰੀ ਧੰਦੇ ਦਾ ਸੰਸਾਰੀ ਕਾਰ ਵਿਹਾਰ ਦਾ ਕੋਈ ਬਚਨ ਨਹੀਂ ਹੁੰਦਾ ਸਤਿਯੁਗ ਹੀ ਵਰਤ ਰਿਹਾ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ ਕਹਿੰਦੇ ਕਰਤਾ ਪੁਰਖ ਜਿੱਥੇ ਆਪ ਵਸਦੇ ਹੋਣ ਉੱਥੇ ਤਾਂ ਸਤਯੁਗ ਦਾ ਸੱਚਖੰਡ ਦਾ ਪਹਿਰਾ ਵਰਤਣਾ ਹੀ ਹੈ ਨਾ ਕਹਿੰਦੇ ਮਾਤ ਲੋਕ ਦੀ ਧਰਤੀ ਤੇ ਸੱਚਖੰਡ ਦਾ ਨਜ਼ਾਰਾ ਬਣਿਆ ਹੋਇਆ ਹੈ ਹਜ਼ਾਰਾਂ ਦੀ ਗਿਣਤੀ ਚ ਸਿੱਖ ਆਏ ਨੇ ਸਭ ਨੂੰ ਜਿੱਥੇ ਭਜਨ ਮਿਲਦਾ ਹੈ ਉਥੇ ਗੁਰੂ ਕੇ ਲੰਗਰਾਂ ਵਿਚ ਛਕਣ ਵਾਸਤੇ ਭੋਜਨ ਵੀ ਮਿਲਦਾ ਹੈ ਅਤੁੱਟ ਗੁਰੂ ਕੇ ਲੰਗਰ ਵਰਤਦੇ ਹਨ
ਗਰਬੇ ਉਪਾਇਨ ਆਨੇ ਕੋਈ ਕੇਤੇ ਲੈਣਾ ਫੇਰੈ ਸੋਏ
ਜੇ ਕੋਈ ਮਾਇਆ ਲੈ ਕੇ ਆਉਂਦਾ ਧਨ ਲੈ ਕੇ ਆਉਂਦਾ ਤੇ ਆ ਕੇ ਸਤਿਗੁਰਾਂ ਨੂੰ ਭੇਟ ਕਰਦਾ ਤੇ ਮਹਾਰਾਜ ਜੀ ਅੰਗੀਕਾਰ ਨਹੀਂ ਕਰਦੇ ਜੇ ਕੋਈ ਮਾਇਆ ਭੇਟ ਕਰਦਾ ਤੇ ਮਾਇਆ ਸਤਿਗੁਰੂ ਜੀ ਮੋੜ ਦਿੰਦੇ ਕਹਿੰਦੇ ਭਾਈ ਅਸੀਂ ਕੀ ਕਰਨੀ ਹੈ ਹਾਂ ਜੇ ਕੋਈ ਅੰਨ ਲੈ ਕੇ ਆਉਂਦਾ ਰਸਤ ਬਸਤ ਲੈ ਕੇ ਆਉਂਦਾ ਉਹ ਗੁਰੂ ਕੇ ਲੰਗਰਾਂ ਦੇ ਵਿਚ ਜ਼ਰੂਰ ਵਰਤ ਲੈਂਦੇ ਨੇ ਪਰ ਮਹਾਰਾਜ ਜੀ ਕਿਸੇ ਦੀ ਮਾਇਆ ਨਹੀਂ ਕੋਈ ਭੇਟ ਜੇ ਕੋਈ ਭੇਟ ਕਰਦਾ ਤੇ ਮਾਇਆ ਸਤਿਗੁਰੂ ਜੀ ਨਹੀਂ ਲੈਂਦੇ ਸਗੋਂ ਮਾਇਆ ਮੋੜ ਦਿੰਦੇ ਨੇ
ਸਵਾ ਜਾਮ ਨਿਸ ਜਾਹੇ ਸ਼ਨਾਨਾ ਜਲ ਮੈਂ ਤਿਸ਼ਟੈ ਕਿਰਪਾ ਨਿਦਾਨਾ
ਮਹਾਰਾਜ ਜੀ ਸਵਾ ਪੈਰ ਰਾਤ ਰਹਿੰਦੇ ਆ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਨਿਤਨੇਮ ਇਹ ਬਾਲ ਅਵਸਥਾ ਤੋਂ ਹੀ ਸਤਿਗੁਰਾਂ ਦਾ ਬਣਿਆ ਹੋਇਆ ਹੈ ਜਦੋਂ ਸਵਾ ਪੈਰ ਰਾਤ ਰਹਿੰਦੀ ਅੰਮ੍ਰਿਤ ਵੇਲੇ ਦੇ ਸਮੇਂ ਸਤਿਗੁਰੂ ਜੀ ਉੱਠਦੇ ਨੇ ਉੱਠ ਕੇ ਰਾਵੀ ਦਰਿਆ ਕਰਤਾਰਪੁਰ ਸਾਹਿਬ ਦੇ ਨੇੜਿਓਂ ਵਗਦਾ ਹੈ ਰਾਵੀ ਦਰਿਆ ਦੇ ਨਿਰਮਲ ਜਲ ਚ ਜਾ ਕੇ ਸਤਿਗੁਰੂ ਜੀ ਪ੍ਰਵੇਸ਼ ਕਰਦੇ ਇਸ਼ਨਾਨ ਕਰਦੇ ਨੇ
ਹੋਰ ਹੋ ਚਲੋ ਠਾਂਡੇ ਰਹੀ ਕੰਤ ਸਮਾਨ ਜਾਏ ਜਲ
ਖਾਲਸਾ ਜੀ ਪਹਿਲਾਂ ਤਾਂ ਸਤਿਗੁਰੂ ਜੀ ਪਾਣੀ ਵਿਚੋਂ ਬਾਹਰ ਆ ਕੇ ਕਿਨਾਰੇ ਤੇ ਚੌਂਕੜਾ ਲਾ ਕੇ ਬੈਠ ਕੇ ਭਗਤੀ ਕਰਦੇ ਸਿਮਰਨ ਸਾਧਨਾ ਵਿਚ ਆਪਣੇ ਧਿਆਨ ਚ ਮਗਨ ਹੁੰਦੇ ਹੁਣ ਸਤਿਗੁਰੂ ਜੀ ਨੇ ਇਕ ਨਵੀਂ ਰੀਤ ਹੋਰ ਤਪ ਦੀ ਤੋਰੀ ਹੈ ਕਿ ਪਾਣੀ ਦੇ ਵਿਚ ਗਲੇ ਤੱਕ ਖਲੋ ਜਾਂਦੇ ਨੇ ਜਿੱਥੇ ਗਲੇ ਤੱਕ ਪਾਣੀ ਵਗਦਾ ਨਾ ਦਰਿਆ ਵਿਚ ਗਲੇ ਤੱਕ ਪਾਣੀ ਵਿਚ ਖਲੋ ਕੇ ਸਤਿਗੁਰੂ ਜੀ ਤਪ ਕਰਦੇ ਨੇ ਧਿਆਨ ਲਾਉਂਦੇ ਹਨ ਸਾਧਨਾ ਕਰਦੇ ਨੇ
ਲੈਣਾ ਜਾਏ ਸੰਗ ਤੇ ਕਾਲਾ ਜੀਵੈ ਸਤਿਗੁਰ ਚਰਨ ਰਸਾਲਾ
ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗਲ ਤੱਕ ਜਿੱਥੇ ਪਾਣੀ ਵਗਦਾ ਉੱਥੇ ਜਾ ਕੇ ਖਲੋ ਜਾਂਦੇ ਤੇ ਸਵਾ ਪਹਿਰ ਦਾ ਸਮਾਂ ਸਤਿਗੁਰੂ ਜੀ ਪਾਣੀ ਚ ਖਲੋ ਕੇ ਬਤੀਤ ਕਰਦੇ ਅੰਮ੍ਰਿਤ ਵੇਲੇ ਦਾ ਸਮਾਂ ਭਾਈ ਲਹਿਣਾ ਜੀ ਸਤਿਗੁਰਾਂ ਦੇ ਨਾਲ ਜਾਂਦੇ ਨੇ ਹਰ ਰੋਜ਼ ਜਦੋਂ ਸਤਿਗੁਰੂ ਜੀ ਇਸ਼ਨਾਨ ਕਰਨ ਜਾਂਦੇ ਸੀ ਭਾਈ ਲਹਿਣਾ ਜੀ ਨੇ ਮਹਾਰਾਜ ਜੀ ਦੇ ਕੱਪੜੇ ਬਸਤਰ ਪਕੜਨੇ ਉਹਨਾਂ ਨੇ ਨਾਲ ਜਾਣਾ ਤੇ ਭਾਈ ਲਹਿਣਾ ਜੀ ਉਹ ਹਰ ਰੋਜ਼ ਸਤਿਗੁਰਾਂ ਦੇ ਨਾਲ ਰਾਵੀ ਦਰਿਆ ਤੇ ਆਉਂਦੇ ਨੇ ਔਰ ਸਤਿਗੁਰਾਂ ਦੇ ਅੰਮ੍ਰਿਤਮਈ ਪਵਿੱਤਰ ਚਰਨਾਂ ਨੂੰ ਸੇਵਦੇ ਹਨ
ਅੰਮ੍ਰਿਤ ਹੋਤੀ ਸੀਤ ਅਧਕਾਈ ਇੱਕ ਦਿਨ ਪੁਨ ਵਰਖਾ ਵਰਖਾਏ
ਹਿਮਰੁੱਤ ਸੀ ਹਿਮਰੁੱਤ ਦਾ ਮਤਲਬ ਹੈ ਸਰਦੀਆਂ ਦੇ ਦਿਨ ਸਰਦੀ ਬੜੀ ਪੈ ਰਹੀ ਸੀ ਤੇ ਸਰਦੀਆਂ ਦੇ ਦਿਨਾਂ ਵਿਚ ਵੀ ਸਤਿਗੁਰਾਂ ਨੇ ਤਿੰਨ ਤਿੰਨ ਘੰਟੇ ਲਗਾਤਾਰ ਪਾਣੀ ਚ ਗਲੇ ਤੱਕ ਪਾਣੀ ਹੋਣਾ ਉਹਦੇ ਚ ਮਹਾਰਾਜ ਜੀ ਨੇ ਠੰਡੇ ਜਲ ਚ ਖਲੋਤੇ ਰਹਿਣਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇਹ ਤਪ ਕਰ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਤੇ ਭਾਈ ਲਹਿਣਾ ਜੀ ਨੇ ਬਾਹਰ ਕਿਨਾਰੇ ਤੇ ਬੈਠਿਆਂ ਉਡੀਕ ਕਰੀ ਜਾਣੀ ਰੋਜ਼ ਵਾਂਗੂ ਅੱਜ ਵੀ ਗਏ ਨੇ ਬੜੀ ਸਰਦੀ ਪੈ ਰਹੀ ਹੈ ਪਰਮੇਸ਼ਰ ਵੱਲੋਂ ਦੇਵ ਨੇਤ ਐਸੀ ਹੋਈ ਜਿੱਥੇ ਸਰਦੀ ਪੈ ਰਹੀ ਹੈ ਉੱਥੇ ਮੀਂਹ ਵੀ ਪੈਣ ਲੱਗ ਪਿਆ ਬਹੁਤ ਤੇਜ਼ੀ ਨਾਲ ਮੀਂਹ ਵਰਸਿਆ
ਜਲ ਮੈਂ ਬੈਠੇ ਗੁਣੀ ਗਹੀਰੰ ਲੈਣਾ ਬੈਠੇ ਸਰਤਾ ਤੀਰੰਗ
ਮਹਾਰਾਜ ਗੁਰੂ ਨਾਨਕ ਸਾਹਿਬ ਤਾਂ ਪਾਣੀ ਵਿਚ ਬੈਠੇ ਨੇ ਗਲੇ ਤੱਕ ਪਾਣੀ ਜਿੱਥੇ ਹੈ ਉਥੇ ਚੌਂਕੜਾ ਮਾਰ ਕੇ ਵੀ ਕਈ ਵਾਰ ਬਹਿ ਜਾਂਦੇ ਜਿੱਥੇ ਗਲ ਤੱਕ ਪਾਣੀ ਹੋਵੇ ਮਹਾਰਾਜ ਜੀ ਤਾਂ ਪਾਣੀ ਚ ਬੈਠੇ ਉਨ੍ਹਾਂ ਨੂੰ ਨਾ ਸਰਦੀ ਵਿਆਪਦੀ ਹੈ ਨਾ ਗਰਮੀ ਵਿਆਪਦੀ ਹੈ ਇਹੋ ਜਿਹੇ ਤਪ ਦੀ ਮੂਰਤ ਬਣੇ ਨੇ ਪਰ ਭਾਈ ਲਹਿਣਾ ਜੀ ਕਿਨਾਰੇ ਤੇ ਬੈਠੇ ਸਨ ਤੇ ਕਿਨਾਰੇ ਤੇ ਬੈਠਿਆਂ ਸਰਦੀ ਬੜੀ ਉਧਰੋਂ ਮੀਂਹ ਪੈਣ ਲੱਗ ਪਿਆ ਮੀਂਹ ਪੈਣ ਕਰਕੇ ਭਾਈ ਲਹਿਣਾ ਜੀ ਕਿਨਾਰੇ ਤੇ ਬੈਠਿਆਂ
ਭਇਓ ਸੀਤ ਤੇ ਕਾਲ ਵਿਸਾਲਾ ਭੀਗੇ ਚੀਰ ਨੀਰ ਕੇ ਨਾਲਾ
ਸਰਦੀ ਸੀ ਦੂਜਾ ਮੀਂਹ ਪੈਣ ਲੱਗ ਪਿਆ ਮੀਂਹ ਦੇ ਨਾਲ ਭਾਈ ਲਹਿਣੇ ਦੇ ਸਰੀਰ ਦੇ ਸਾਰੇ ਕੱਪੜੇ ਭਿੱਜ ਗਏ ਤੇ ਸਰੀਰ ਨੂੰ ਠੰਡ ਚੜ ਗਈ ਭਾਈ ਲਹਿਣਾ ਜੀ ਨੂੰ ਬਾਹਰ ਬੈਠਿਆਂ ਕਿਨਾਰੇ ਤੇ ਬੈਠੇ ਉਡੀਕਦੇ ਰਹਿੰਦੇ ਜਦੋਂ ਤੱਕ ਸਤਿਗੁਰੂ ਜੀ ਬਾਹਰ ਨਹੀਂ ਸੀ ਆਉਂਦੇ ਤੇ ਸਰੀਰ ਦੇ ਜਿੰਨੇ ਕੱਪੜੇ ਮੀਂਹ ਕਰਕੇ ਭਿੱਜ ਗਏ ਔਰ ਸਰੀਰ ਨੂੰ ਠੰਡ ਚੜ ਗਈ ਸਰੀਰ ਨੂੰ ਸੀਤ ਨੇ ਠੰਡ ਨੇ ਆ ਕੇ ਘੇਰ ਲਿਆ
ਸਰਦੀ ਤਬ ਲੈਣੇ ਕੋ ਵਿਆਪੀ ਥਰ ਥਰ ਸੀਤ ਸੰਗ ਦੇ ਕਾਪੇ
ਜਿਆਦਾ ਸਰਦੀ ਭਾਈ ਲਹਿਣਾ ਜੀ ਨੂੰ ਲੱਗੀ ਏ ਪ੍ਰੀਖਿਆ ਸੀ ਭਾਈ ਲਹਿਣੇ ਦੀ ਜੇ ਸਤਿਗੁਰੂ ਜੀ ਆਪ ਜਲ ਵਿਚ ਬੈਠੇ ਨੇ ਇੰਨੀ ਸਰਦੀ ਵਿਚ ਉਨ੍ਹਾਂ ਨੂੰ ਜਲ ਦਾ ਸੀਤ ਪੁਣਾ ਨਹੀਂ ਵਿਆਪਦਾ ਤੇ ਮਹਾਰਾਜ ਆਪਣੇ ਸਿੱਖਾਂ ਨੂੰ ਵੀ ਇਹੋ ਜਿਹੀ ਅਵਸਥਾ ਦੇ ਸਕਦੇ ਨੇ ਪਰ ਸਤਿਗੁਰੂ ਜੀ ਨੇ ਭਾਈ ਲਹਿਣੇ ਦੀ ਪ੍ਰੀਖਿਆ ਜੋ ਲੈਣੀ ਸੀ ਭਾਈ ਲਹਿਣੇ ਨੂੰ ਪਰਖਣ ਵਾਸਤੇ ਕਸਵੱਟੀ ਲਾ ਰਹੇ ਨੇ ਕਹਿੰਦੇ ਇਹੋ ਜਿਹੀ ਠੰਡ ਵਿਆਪੀ ਭਾਈ ਲਹਿਣੇ ਨੂੰ ਸੀ ਸਰੀਰ ਨੂੰ ਕਿ ਸੀਤ ਕਾਲ ਦੇ ਨਾਲ ਠੰਡ ਦੇ ਨਾਲ ਥਰ ਥਰ ਕਰਕੇ ਸਰੀਰ ਕੰਬਣ ਲੱਗਾ
ਦੰਤ ਜੁਟੇ ਮੁਖ ਜਾਏ ਨਾ ਬੋਲਾ
ਠੰਡ ਦੇ ਨਾਲ ਦੰਦ ਜੁੜ ਗਏ ਸਰਦੀ ਜਦੋਂ ਹੁੰਦੀ ਹੈ ਠੰਡ ਲੱਗਦੀ ਹੈ ਤੇ ਦੰਦ ਜੁੜ ਜਾਂਦੇ ਨੇ ਦੰਦ ਪਛੀੜੇ ਜਾਂਦੇ ਨੇ ਦੰਦ ਜੁੜ ਗਏ ਮੁਖੋਂ ਭਾਈ ਲਹਿਣਾ ਜੀ ਦੇ ਬੋਲਿਆ ਨਹੀਂ ਜਾਂਦਾ
ਪਰ ਉਹ ਥਰਾ ਪੁਨ ਹੋਏ ਅਡੋਲਾ
ਭਾਈ ਲਹਿਣਾ ਜੀ ਨੂੰ ਇੰਨੀ ਠੰਡ ਲੱਗੀ ਸਰੀਰ ਨੂੰ ਇੰਨੀ ਸਰਦੀ ਲੱਗੀ ਕਿ ਨਾਲ ਹੀ ਜ਼ਮੀਨ ਤੇ ਡਿੱਗ ਪਏ ਧਰਤੀ ਦੇ ਉੱਤੇ ਲੇਟ ਗਏ ਸਰੀਰ ਅਡੋਲ ਹੋ ਕੇ ਧਰਤੀ ਤੇ ਡਿੱਗ ਪਿਆ
ਮੈਂ ਸੁਧ ਇਖਦ ਰਹੀ ਸਰੀਰਾ ਕਰਤੇ ਗਿਰੇ ਜੋ ਗੁਰ ਕੇ ਚੀਰਾ
ਤੇ ਸਤਿਗੁਰਾਂ ਦੇ ਜਿਹੜੇ ਕੱਪੜੇ ਬਸਤਰ ਫੜੇ ਸਨ ਉਹ ਹੱਥੋਂ ਡਿੱਗ ਪਏ ਭਾਈ ਲਹਿਣਾ ਜੀ ਦੇ ਕੱਪੜੇ ਹੱਥ ਚ ਫੜ ਕੇ ਬੈਠੇ ਰਹਿੰਦੇ ਸੀ ਸਰੀਰ ਦੀ ਸੁਧ ਨਹੀਂ ਰਹੀ ਬੇਹੋਸ਼ ਹੋ ਗਏ ਇੰਨੀ ਠੰਡ ਲੱਗੀ ਕਿ ਠੰਡ ਹੁਣ ਜਦੋਂ ਸਹਾਰੀ ਜਦੋਂ ਕਿਸੇ ਵੀ ਪ੍ਰਕਾਰ ਦੀ ਚਾਹੇ ਕੋਈ ਦਰਦ ਹੈ ਚਾਹੇ ਕੋਈ ਪੀੜਾ ਹੈ ਚਾਹੇ ਸਰਦੀ ਹੈ ਚਾਹੇ ਅੱਤ ਦੀ ਗਰਮੀ ਹੈ ਜਦੋਂ ਬਹੁਤ ਜ਼ਿਆਦਾ ਸਰੀਰ ਸਾਡਾ ਸਹਾਰ ਨਾ ਸਕੇ ਤੇ ਫਿਰ ਸਾਡਾ ਸਰੀਰ ਬੇਹੋਸ਼ੀ ਵਿਚ ਬੇਸੁਧੀ ਚ ਚਲਾ ਜਾਂਦਾ ਹੈ ਭਾਈ ਲਹਿਣੇ ਨੂੰ ਇੰਨੀ ਜ਼ਿਆਦਾ ਸਰਦੀ ਲੱਗੀ ਕਿ ਉਹ ਸਰਦੀ ਸਹਾਰੀ ਨਾ ਗਈ ਆਖਰਕਾਰ ਭਾਈ ਲਹਿਣਾ ਜੀ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਏ ਜਿੰਨੇ ਕੱਪੜੇ ਗੁਰੂ ਨਾਨਕ ਸਾਹਿਬ ਜੀ ਦੇ ਹੱਥ ਚ ਫੜੇ ਸਨ ਉਹ ਕੱਪੜੇ ਵੀ ਹੱਥੋਂ ਡਿੱਗ ਪਏ
ਤੇ ਜਿਨ ਨਿਕਸੇ ਵਹਿਰ ਗੁਸਾਈ ਤਿਖਿਓ ਦਾਸ ਸੁਧ ਜਾਏ ਨਾ ਕਾਏ
ਭਾਈ ਲਹਿਣਾ ਜੀ ਬੇਹੋਸ਼ ਹੋ ਕੇ ਡਿੱਗ ਪਏ ਉਧਰੋਂ ਅੰਤਰਯਾਮੀ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਵੀ ਦਰਿਆ ਦੇ ਨਿਰਮਲ ਜਲ ਚੋਂ ਨਿਕਲ ਕੇ ਬਾਹਰ ਆਏ ਜਿੱਥੇ ਭਾਈ ਲਹਿਣਾ ਜੀ ਬੇਹੋਸ਼ ਹੋ ਕੇ ਡਿੱਗੇ ਪਏ ਸਨ ਉਥੇ ਕੋਲ ਭਾਈ ਲਹਿਣੇ ਦੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਬਾਹਰ ਆਏ
ਭੀਗ ਸਰੀਰ ਚੀਰ ਕੇ ਜਾ ਕੇ ਪਰੇ ਅਚੇਤ ਅੰਗ ਛਿਤ
ਨੇ ਵੇਖਿਆ ਵੀ ਭਾਈ ਲਹਿਣਾ ਜੀ ਦੇ ਸਰੀਰ ਤੇ ਪਾਏ ਹੋਏ ਕੱਪੜੇ ਭਿੱਜੇ ਹੋਏ ਨੇ ਸਰੀਰ ਨੂੰ ਸਰਦੀ ਲੱਗੀ ਹੋਈ ਹੈ ਤੇ ਨੀਲਾ ਪਿਆ ਹੋਇਆ ਠੰਡ ਦੇ ਨਾਲ ਸਰੀਰ ਚਿਹਰਾ ਵੀ ਨੀਲਾ ਨਜ਼ਰ ਆ ਰਿਹਾ ਤੇ ਜ਼ਮੀਨ ਦੇ ਉੱਤੇ ਧਰਤੀ ਦੇ ਉੱਤੇ ਭਾਈ ਲਹਿਣਾ ਜੀ ਡਿੱਗੇ ਪਏ ਅਚੇਤ ਅਵਸਥਾ ਵਿਚ ਵੇਖੇ ਨੇ
ਪਦ ਪੰਕਜ ਤਨ ਸੋ ਪਰਸਾਯੋ ਸਰਬ ਅੰਗ ਤੇ ਸੀਤ ਨਸਾਯੋ
ਮਹਾਰਾਜ ਗਰੀਬ ਨਵਾਜ ਪਾਤਸ਼ਾਹ ਨੇ ਉਸ ਵਕਤ ਵੇਖ ਕੇ ਆਪ ਹੀ ਸਾਰੀ ਲੀਲਾ ਵਰਤਾਈ ਸੀ ਮਹਾਰਾਜ ਜੀ ਨੇ ਆਪਣਾ ਪਵਿੱਤਰ ਪਾਵਨ ਚਰਨ ਭਾਈ ਲਹਿਣਾ ਜੀ ਦੇ ਸਰੀਰ ਨਾਲ ਸਪਰਸ਼ ਕੀਤਾ ਮਹਾਰਾਜ ਜੀ ਨੇ ਆਪਣੇ ਚਰਨ ਨਾਲ ਭਾਈ ਲਹਿਣੇ ਨੂੰ ਸਪਰਸ਼ਿਆ ਆਪਣਾ ਚਰਨ ਜਦੋਂ ਭਾਈ ਲਹਿਣੇ ਦੇ ਸਰੀਰ ਤੇ ਲਾਇਆ ਇਕਦਮ ਸਾਰੇ ਸਰੀਰ ਦੇ ਵਿਚ ਨਿੱਘ ਵਰਤਾ ਕੇ ਰੱਖ ਦਿੱਤੀ ਸਰਦੀ ਸੀ ਪਹਿਲਾਂ ਸਰਦੀ ਨਾਲ ਤਨ ਕੰਬਿਆ ਤੇ ਬੇਹੋਸ਼ ਹੋਏ ਪਏ ਸੀ ਭਾਈ ਲਹਿਣਾ ਜੀ ਜਦੋਂ ਮਹਾਰਾਜ ਜੀ ਨੇ ਆਪਣਾ ਚਰਨ ਲਾਇਆ ਨਾ ਭਾਈ ਲਹਿਣੇ ਦੇ ਸਰੀਰ ਨੂੰ ਤੇ ਸਾਰੇ ਸਰੀਰ ਦੇ ਵਿਚ ਗਰਮੈਸ਼ ਪਸਰ ਗਈ ਸਰੀਰ ਦੇ ਵਿਚ ਨਿੱਘ ਵਰਤ ਗਿਆ
ਭਾਈ ਉਸ਼ਨਤਾ ਸੁਧਵੈ ਆਈ ਦੇਖ ਪਰਿਓ ਪਾਇਨ ਲਪਚਾਏ
ਜਦੋਂ ਸਰੀਰ ਵਿਚ ਗਰਮੈਸ਼ ਹੋਈ ਤੇ ਸੁਭਾਵਕ ਸੀ ਹੋਸ਼ ਆਉਣੀ ਸੀ ਭਾਈ ਲਹਿਣੇ ਦੀਆਂ ਅੱਖਾਂ ਖੁੱਲੀਆਂ ਹੋਸ਼ ਆਈ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਭੱਜ ਕੇ ਚਰਨ ਫੜ ਲਏ ਮਹਾਰਾਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਲਪਟ ਗਏ ਭਾਈ ਲਹਿਣਾ ਜੀ
ਬੂਜਿਓ ਦਾਸ ਤਬੈ ਜਗਨਾਥਾ ਕੌਣ ਹਾਲ ਬੀਤਿਓ ਤੁਝ ਸਾਥਾ
ਮਹਾਰਾਜ ਜੀ ਆਪਣੇ ਸੇਵਕ ਦਾਸ ਭਾਈ ਲਹਿਣੇ ਨੂੰ ਪੁੱਛਣ ਲੱਗੇ ਭਾਈ ਲਹਿਣਾ ਜੀ ਕੀ ਗੱਲ ਹੋਈ ਆਚਨ ਚੇਤ ਕਿਵੇਂ ਬੇਹੋਸ਼ ਹੋ ਕੇ ਡਿੱਗ ਪਏ ਕੀ ਕਾਰਨ ਹੋਇਆ ਤੁਹਾਡੇ ਨਾਲ ਕੀ ਖੇਡ ਵਰਤੀ ਹੈ
ਬੋਲਿਓ ਲੈਣਾ ਦਵੈ ਕਰ ਜੋਰੀ ਸੁਣੀਏ ਪ੍ਰਭੋ ਦਸ਼ਾ ਜਸ ਮੋਰੇ
ਮਹਾਰਾਜ ਜੀ ਹਾਲਾਂਕਿ ਸਭ ਕੁਝ ਜਾਣਦੇ ਨੇ ਭਾਈ ਲਹਿਣਾ ਜੀ ਵੀ ਜਾਣਦੇ ਨੇ ਪਰ ਗੁਰੂ ਸਾਹਿਬ ਦਾ ਹੁਕਮ ਹੈ ਵੀ ਦੱਸੋ ਕੀ ਗੱਲ ਹੋਈ ਹੈ ਕਿਸ ਕਾਰਨ ਕਰਕੇ ਏਦਾਂ ਬੇਹੋਸ਼ ਹੋ ਕੇ ਬੇਸੁੱਧ ਹੋ ਕੇ ਡਿੱਗ ਪਏ ਜੇ ਅੱਗੋਂ ਭਾਈ ਲਹਿਣੇ ਨੇ ਹੱਥ ਜੋੜੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਕਹਿਣ ਲੱਗੇ ਸਾਹਿਬ ਸੱਚੇ ਪਾਤਸ਼ਾਹ ਸੁਣੋ ਜਿਹੋ ਜੀ ਮੇਰੀ ਦਸ਼ਾ ਹੋਈ ਹੈ ਜਿਵੇਂ ਮੇਰੀ ਹਾਲਤ ਹੋਈ ਹੈ ਜੇ ਆਪ ਪੁੱਛਦੇ ਹੋ ਤਾਂ ਸੁਣੋ
ਬਸਤਰ ਭੀਜ ਪਾਸ਼ੀਤ ਕਨੇਰਾ ਜੁਟੇ ਦੰਤ ਤਨ ਗਿਰ ਗਏ ਮੇਰਾ
ਮਹਾਰਾਜ ਜੀ ਮੇਰੇ ਸਰੀਰ ਤੇ ਪਾਏ ਹੋਏ ਸਾਰੇ ਬਸਤਰ ਭਿੱਜ ਗਏ ਸਨ ਤੇ ਸਰੀਰ ਨੂੰ ਠੰਡ ਚੜ ਗਈ ਸੀ ਤੇ ਬਹੁਤ ਜ਼ਿਆਦਾ ਠੰਡ ਚੜ ਗਈ ਬਸਤਰ ਭਿੱਜਣ ਕਰਕੇ ਤੇ ਬਹੁਤ ਜ਼ਿਆਦਾ ਇੰਨੀ ਜ਼ਿਆਦਾ ਠੰਡ ਚੜ ਗਈ ਕਿ ਮੇਰੇ ਦੰਦ ਜੁਟ ਗਏ ਸਨ ਮੇਰੇ ਦੰਦ ਵੀ ਭਿੱਜੇ ਗਏ ਸਨ ਔਰ ਬੇਹੋਸ਼ੀ ਵਿਚ ਹੋਣ ਕਰਕੇ ਮੇਰਾ ਸਰੀਰ ਡਿੱਗ ਪਿਆ ਬੇਹੋਸ਼ ਹੋ ਕੇ ਮੈਂ ਡਿੱਗ ਪਿਆ
ਜਲਨ ਕਮਲ ਤੁਮ ਆਨ ਛੁਹਾਵਾ ਤਤਖਿਨ ਸਗਲੋ ਸੀਤ ਨਸਾਵਾ
ਬੇਹੋਸ਼ ਹੋ ਕੇ ਮੇਰਾ ਸਰੀਰ ਡਿੱਗ ਪਿਆ ਸੀ ਸਰਦੀ ਕਰਕੇ ਪਰ ਜਦੋਂ ਤੁਸੀਂ ਆਪਣਾ ਚਰਨ ਮੇਰੇ ਸਰੀਰ ਨਾਲ ਸਪਰਸ਼ ਕੀਤਾ ਹੈ ਆਪਣਾ ਚਰਨ ਮੇਰੇ ਸਰੀਰ ਨੂੰ ਛੁਆਇਆ ਹੈ ਤੇ ਮਹਾਰਾਜ ਜੀ ਮੇਰੀ ਸੀਤ ਮੇਰੀ ਠੰਡ ਜਾਂਦੀ ਰਹੀ ਔਰ ਸਰੀਰ ਵਿਚ ਇਕਦਮ ਨਿੱਘ ਵਰਤ ਗਿਆ ਏਦਾਂ ਲੱਗਦਾ ਵੀ ਜਿਵੇਂ ਠੰਡ ਹੋਵੇ ਹੀ ਨਾ ਇਹੋ ਜੀ ਕਲਾ ਮਹਾਰਾਜ ਜੀ ਆਪ ਜੀ ਦੇ ਚਰਨ ਨਾਲ ਵਰਤੀ ਹੈ
ਹਰ ਸੁਚੇਤ ਪਾ ਮੋਰ ਸਰੀਰਾ ਰਾਵਰ ਪੰਜਤ ਹੈ ਸਭ ਪੀਰਾ
ਮੇਰਾ ਇਹ ਸਰੀਰ ਸੁਚੇਤ ਹੋ ਗਿਆ ਸਾਵਧਾਨ ਹੋ ਗਿਆ ਆਪ ਜੀ ਦੇ ਚਰਨਾਂ ਨਾਲ ਇਸ ਸਰੀਰ ਨੂੰ ਗਰਮੈਸ਼ ਮਿਲ ਗਈ ਹੈ ਤੇ ਮਹਾਰਾਜ ਆਪ ਜੀ ਦਾ ਤਾਂ ਇਹ ਬਿਰਧ ਹੈ ਸੁਭਾਅ ਹੈ ਆਪਣੇ ਦਾਸਾਂ ਦੀ ਪੀੜਾ ਭੰਜਦੇ ਹੋ ਜੇ ਤੁਹਾਡੇ ਦਾਸ ਨੂੰ ਕੋਈ ਪੀੜਾ ਵਿਆਪੇ ਤੇ ਮਹਾਰਾਜ ਤੁਸੀਂ ਆਪਣੇ ਦਾਸਾਂ ਦਾ ਦੁੱਖ ਖੰਡਦੇ ਹੋ ਆਪਣੇ ਦਾਸਾਂ ਦੀ ਪੀੜ ਹਰਨ ਵਾਲੇ ਹੋ
ਸੁਣ ਬੋਲੇ ਸ਼੍ਰੀ ਪ੍ਰਭੂ ਕਿਰਪਾਲਾ ਹਉ ਕਾਲਤ ਜੋ ਕਾਲ ਬਿਸਾਲਾ
ਸੁਣ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ ਕਹਿਣ ਲੱਗੇ ਭਾਈ ਲਹਿਣਾ ਜੀ ਜੇ ਤੁਸੀਂ ਵੀ ਸੋਚਦੇ ਹੋਵੋਗੇ ਕਿ ਅਸੀਂ ਇੰਨੀ ਠੰਡ ਦੇ ਵਿਚ ਸਰਦੀ ਦੇ ਦਿਨਾਂ ਵਿਚ ਗਲੇ ਤੱਕ ਪਾਣੀ ਵਿਚ ਬੈਠ ਕੇ ਤਪ ਕਰਦੇ ਹਾਂ جے تواڈے من تے سوال ہووے کہ اسی یہ تپ کیوں کر رہے ہیں تے سنو اسی یہ تپسیا اپنے سکھاں واسطے کر رہے ہیں. مہاراج جی کہندے سانو یہ تپ دی لوڑ نہیں پر اسی یہ تپ کر رہے ہیں یہ کالنا کال رہے ہیں نا جڑی کرڑی کالنا ਇਹ ਕਰੜੀ ਘਾਲਣਾ ਅਸੀਂ ਆਪਣਿਆਂ ਸਿੱਖਾਂ ਵਾਸਤੇ ਘਾਲ ਰਹੇ ਹਾਂ.
ਅਨਕ ਪ੍ਰਕਾਰ ਜੋ ਤਪ ਕਰਨਾ ਸਭ ਸਿੱਖ ਨੇ ਲਖੋ ਅਚਰਨਾ.
ਇਹ ਜਿਹੜੇ ਮੇਰੇ ਅਨਕ ਪ੍ਰਕਾਰ ਦੇ ਤਰੀਕੇ ਨੇ ਨਾ ਤਪ ਕਰਨ ਦੇ ਜਿਹੜੀ ਅਸੀਂ ਇਹ ਤਪੱਸਿਆ ਕਰ ਰਹੇ ਹਾਂ ਇਹ ਸਭ ਅਸੀਂ ਆਪਣਿਆਂ ਸਿੱਖਾਂ ਦਾ ਆਚਰਣ ਆਪਣੇ ਸਿੱਖਾਂ ਦਾ ਕਿਰਦਾਰ ਉੱਚਾ ਚੁੱਕਣ ਵਾਸਤੇ ਅਸੀਂ ਇਹ ਸਾਰਾ ਕੰਮ ਕਰ ਰਹੇ ਹਾਂ. ਜਪ ਤਪ ਜੇ ਕਰ ਰਹੇ ਹਾਂ ਤੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਸਿੱਖਾਂ ਦਾ ਕਿਰਦਾਰ ਆਚਰਣ ਬੜਾ ਉੱਚਾ ਹੋਵੇ. ਇਹ ਜਪ ਤਪ ਵੀ ਅਸੀਂ ਤਾਂ ਕਰਦੇ ਹਾਂ ਤਾਂ ਜੋ ਸਾਡੇ ਸਿੱਖ ਵੇਖ ਕੇ ਇਹੋ ਜਿਹਾ ਆਚਰਣ ਧਾਰਨ ਕਰਨ.
ਜੋ ਮੇਰੇ ਮੈਂ ਸ਼ਰਧਾ ਧਾਰੀ ਮਨ ਕਰ ਸ਼ਬਦ ਕਮਾਮਨ ਕਰੇ.
ਭਾਈ ਲੈਣਾ ਜੀ ਜਿਹੜੇ ਸਿੱਖ ਮੇਰੇ ਤੇ ਸ਼ਰਧਾ ਰੱਖਦੇ ਨੇ ਜਿਹੜੇ ਸਿੱਖ ਮੇਰੇ ਤੇ ਇਹ ਬਚਨ ਸਤਿਗੁਰੂ ਗੁਰੂ ਨਾਨਕ ਸਾਹਿਬ ਸਾਡੇ ਸਾਰਿਆਂ ਬਾਬਤ ਕਹਿ ਰਹੇ ਨੇ ਕਹਿੰਦੇ ਭਾਈ ਲੈਣਾ ਜੀ ਜਿਹੜੇ ਸਿੱਖ ਮੇਰੇ ਤੇ ਸ਼ਰਧਾ ਰੱਖਦੇ ਨੇ ਔਰ ਮਨ ਕਰਕੇ ਸਾਡੇ ਸ਼ਬਦ ਨੂੰ ਕਮਾਉਂਦੇ ਨੇ. ਮਨ ਕਰ ਸ਼ਬਦ ਕਮਾਵਨ ਕਰ ਹੀ ਮਨ ਕਰਕੇ ਸਾਡੇ ਸ਼ਬਦ ਦੀ ਕਮਾਈ ਕਰਦੇ ਨੇ ਸ਼ਬਦ ਦਾ ਅਭਿਆਸ ਕਰਕੇ ਮੇਰੇ ਤੇ ਸ਼ਰਧਾ ਰੱਖਦੇ ਨੇ.
ਨਾਨਕ ਪੰਥੀ ਜਿਨ ਕੋ ਨਾਮ ਵਾਹਿਗੁਰੂ ਜਪ ਰਹਿਤੀ ਕਾਮ.
ਜਿਨ੍ਹਾਂ ਦਾ ਨਾਂ ਨਾਨਕ ਪੰਥੀ ਹੈ ਜਿਨ੍ਹਾਂ ਨੂੰ ਕਹਿੰਦੇ ਨੇ ਲੋਕ ਵੀ ਇਹ ਨਾਨਕ ਪੰਥੀ ਗੁਰੂ ਨਾਨਕ ਸਾਹਿਬ ਦੇ ਦੱਸੇ ਤੇ ਰਾਹ ਤੇ ਚੱਲਣ ਵਾਲੇ ਨੇ. ਜਿਹੜੇ ਨਾਨਕ ਪੰਥੀ ਗੁਰੂ ਨਾਨਕ ਨਾਮ ਲੇਵਾ ਸਿੱਖ ਨੇ ਉਹ ਸਾਰੇ ਜਿਹੜੇ ਵਾਹਿਗੁਰੂ ਦਾ ਜਾਪ ਜਪਦੇ ਨੇ ਵਾਹਿਗੁਰੂ ਗੁਰਮੰਤਰ ਦਾ ਜਾਪ ਜਪ ਕੇ ਜਿਹੜੇ ਕਾਮਨਾ ਤੋਂ ਰਹਿਤ ਰਹਿੰਦੇ ਨੇ ਅਕਾਮ ਕਾਮਨਾਵਾਂ ਤੋਂ ਵਾਸ਼ਨਾਵਾਂ ਤੋਂ ਰਹਿਤ ਰਹਿ ਕੇ ਵਾਹਿਗੁਰੂ ਗੁਰਮੰਤਰ ਨੂੰ ਜਪਦੇ ਹਨ.
ਸੋ ਜਮ ਕੋ ਮੈਂ ਦੇਖਣ ਪੈ ਸੁਖ ਸੋਗਤ ਪ੍ਰਾਪਤ ਤੈਨੂੰ ਹੈ.
ਭਾਈ ਲੈਣਾ ਜੀ ਮੇਰੇ ਉਹ ਸਿੱਖ ਜੰਮਾਂ ਦਾ ਮੂੰਹ ਨਹੀਂ ਵੇਖਣਗੇ ਜਿਨ੍ਹਾਂ ਦੀ ਇਹੋ ਜਿਹੀ ਕਮਾਈ ਹੈ ਜਿਹੜੇ ਮੇਰੇ ਤੇ ਸ਼ਰਧਾ ਰੱਖ ਕੇ ਸਾਡੇ ਸ਼ਬਦ ਨੂੰ ਕਮਾਉਂਦੇ ਨੇ ਔਰ ਵਾਹਿਗੁਰੂ ਗੁਰਮੰਤਰ ਦਾ ਜਾਪ ਨਿਸ਼ਕਾਮ ਹੋ ਕੇ ਜਪਦੇ ਨੇ ਉਹ ਜੰਮਾਂ ਨੂੰ ਨਹੀਂ ਵੇਖਣਗੇ ਔਰ ਉਹਨਾਂ ਦਾ ਜਨਮ ਮਰਨ ਕੱਟਿਆ ਜਾਵੇਗਾ ਉਹਨਾਂ ਦੇ ਸਾਰੇ ਦੁੱਖ ਨਿਵਰਤ ਹੋ ਜਾਣਗੇ. ਉਹਨਾਂ ਦਾ ਜਨਮ ਮਰਨ ਕੱਟਿਆ ਜਾਏਗਾ ਉਹਨਾਂ ਦੇ ਸਾਰੇ ਦੁੱਖ ਨਿਵਰਤ ਹੋ ਜਾਣਗੇ.
ਕਮਲ ਬਦਨ ਤੇ ਕਹਿ ਅਸਬਾਨੀ ਪੁਨਪੁਰ ਮੈਂ ਆਏ ਗੁਣ ਖਾਨੀ.
ਮਹਾਰਾਜ ਜੀ ਨੇ ਕਮਲ ਜੇ ਮੁਖੜੇ ਤੋਂ ਇਹੋ ਜਿਹੀ ਸੋਹਣੀ ਅੰਮ੍ਰਿਤ ਰੂਪੀ ਬਕਰੰਦ ਰੂਪੀ ਬਾਣੀ ਉਚਾਰਨ ਕੀਤੀ ਹੈ. ਭਾਈ ਲਹਿਣਾ ਜੀ ਨੂੰ ਇਹ ਬਚਨ ਸੁਣਾਏ ਇਹ ਬਚਨ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਈ ਲਹਿਣਾ ਜੀ ਨੂੰ ਨਾਲ ਲੈ ਕੇ ਵਾਪਸ ਨਗਰ ਚ ਕਰਤਾਰਪੁਰ ਸਾਹਿਬ ਆਏ ਹਨ.
ਬੈਠਤ ਪਏ ਧਰਮਸਾਲ ਮਝਾਰੀ ਸੰਗਤ ਆਵੇ ਕਰੇ ਜੁਹਾਰੇ.
ਸਤਿਗੁਰੂ ਜੀ ਆ ਕੇ ਦਰਬਾਰ ਚ ਸਜ ਗਏ ਨੇ. ਦਰਬਾਰ ਵਿਚ ਸੋਹਣਾ ਜਾ ਬੜਾ ਸੁੰਦਰ ਦਰਬਾਰ ਮੇਰੇ ਸਤਿਗੁਰਾਂ ਦਾ ਅਤ ਉੱਚਾ ਤਾਂ ਕਾ ਦਰਬਾਰਾ ਸਭ ਤੋਂ ਉੱਚਾ ਸਭ ਤੋਂ ਸ੍ਰੇਸ਼ਟ ਸਰਵੋਤਮ ਦਰਬਾਰ ਗੁਰੂ ਨਾਨਕ ਸਾਹਿਬ ਦਾ ਹੈ ਤੇ ਮੇਰੇ ਸਤਿਗੁਰਾਂ ਦਾ ਦਰਬਾਰ ਸਜਿਆ ਹੋਇਆ ਧਰਮਸ਼ਾਲਾ ਚ ਔਰ ਬੇਅੰਤ ਗੁਰੂ ਕੇ ਸਿੱਖ ਬੇਅੰਤ ਗੁਰੂ ਕੀਆਂ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗੁਰੂ ਦਰਬਾਰ ਚ ਹਾਜ਼ਰੀਆਂ ਭਰ ਰਹੀਆਂ ਹਨ.
ਕਰਨ ਲੱਗੇ ਤਪ ਕਰੂਰ ਬਡੇਰਾ ਪੁਰਤੇ ਨਿਕਟ ਨੀਕ ਛਲ ਹੇਰਾ.
ਗਰੀਬ ਨਵਾਜ ਪਾਤਸ਼ਾਹ ਜੀ ਹੁਣ ਬੜੀ ਕਰੜੀ ਘਾਲਣਾ ਘਾਲਣ ਲੱਗੇ ਬੜੀ ਕਰੜੀ ਤਪੱਸਿਆ ਮਹਾਰਾਜ ਗੁਰੂ ਨਾਨਕ ਸਾਹਿਬ ਕਰਨ ਲੱਗੇ. ਇਹ ਤਾਂ ਕਰ ਰਹੇ ਨੇ ਮਹਾਰਾਜ ਜੀ ਪਿੱਛੇ ਦੱਸ ਆਏ ਨੇ ਕਿ ਆਪਣੇ ਸਿੱਖਾਂ ਦਾ ਆਚਰਣ ਉਹੋ ਜਿਹਾ ਬਣਾਉਣ ਵਾਸਤੇ ਵੀ ਜੇ ਕਰੜੀ ਘਾਲਣਾ ਗੁਰਸਿੱਖਾਂ ਨੂੰ ਵੀ ਘਾਲਣੀ ਪੈ ਜੇ ਤੇ ਉਹ ਘਾਲਣ ਨੂੰ ਤਿਆਰ ਰਹਿਣ. ਖਾਲਸਾ ਜੀ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਘਾਲਣਾ ਤੋਂ ਬਾਅਦ ਹੀ ਫਿਰ ਇਹੋ ਜਿਹੀਆਂ ਘਾਲਣਾਵਾਂ ਗੁਰੂ ਪੰਥ ਖਾਲਸੇ ਨੇ ਵੀ ਘਾਲੀਆਂ ਕਿ ਕਈ ਕਈ ਦਿਨ ਭੁੱਖਿਆਂ ਰਹਿ ਕੇ ਜੰਗਲਾਂ ਵਿਚ ਰਹਿ ਕੇ ਤੇ ਖਾ ਪੱਤੇ ਖਾ ਕੇ ਵੀ ਕਈ ਵਾਰੀ ਪੱਤੇ ਵੀ ਖਾਣ ਨੂੰ ਨਾ ਮਿਲਣੇ ਤੇ ਫਿਰ ਸਮਾਂ ਬਤੀਤ ਕੀਤਾ. ਇਹਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਜੀ ਕਰ ਰਹੇ ਨੇ. ਇਹੋ ਜਿਹੀ ਕਰੜੀ ਘਾਲਣਾ ਮਹਾਰਾਜ ਜੀ ਨੇ ਬੜਾ ਕਰੂਰ ਤਪ ਕਰੜਾ ਤਪ ਕਰਨਾ ਸ਼ੁਰੂ ਕੀਤਾ. ਨਗਰ ਦੇ ਨੇੜੇ ਜਿੱਥੇ ਅੱਜ ਕੱਲ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਮੌਜੂਦ ਹੈ ਕਰਤਾਰਪੁਰ ਸਾਹਿਬ ਦੇ ਲਾਗੇ ਉਹ ਨੀਕ ਸਥਾਨ ਮਹਾਰਾਜ ਜੀ ਨੇ ਵੇਖਿਆ ਉਥੇ ਜਾ ਕੇ ਸਤਿਗੁਰੂ ਜੀ ਤਪ ਕਰਦੇ ਨੇ
ਪੁਰਕੇ ਨਿਕਟ ਨੀਕ ਥਲੇਰਾ
ਬੜਾ ਸੋਹਣਾ ਥਾਂ ਰਮਣੀਕ ਥਾਂ ਮਹਾਰਾਜ ਜੀ ਨੇ ਨਗਰ ਦੇ ਨੇੜੇ ਵੇਖਿਆ ਹੈ
ਕਹਾ ਕੀਨ ਇੱਕ ਕੁੱਟੀ ਨਿਰਾਲੀ ਰੋਲਨ ਸੇਜ ਦਸਾਏ ਦੁਖਾਲੇ
ਉੱਥੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਛੋਟੀ ਜੀ ਕੁਟੀਆ ਬਣਵਾ ਲਈ ਹੈ ਛੋਟੀ ਜੀ ਕੁਟੀਆ ਕੱਖਾਂ ਦੀ ਛੰਨ ਜਿਹੜੀ ਆ ਉਹ ਮਹਾਰਾਜ ਜੀ ਨੇ ਬਣਵਾ ਲਈ ਵੱਖਰੀ ਔਰ ਉਸ ਛੰਨ ਦੇ ਵਿੱਚ ਸਤਿਗੁਰਾਂ ਨੇ ਜਿਹੜੀ ਸੇਜ ਵਿਛਾਈ ਹੈ ਨਾ ਉਹ ਰੋੜਾਂ ਦੀ ਹੈ ਜਿਹੜੇ ਮੋਟੇ ਰੋੜ ਨੇ ਪੱਥਰ ਨੇ ਉਹਨਾਂ ਰੋੜਾਂ ਦੀ ਸੇਜ ਮਹਾਰਾਜ ਜੀ ਨੇ ਉੱਥੇ ਵਿਛਾਈ ਹੈ ਤੇ ਰੋੜਾਂ ਦੀ ਸੇਗ ਦੇ ਉੱਤੇ ਮਹਾਰਾਜ ਜੀ ਬੈਠਦੇ ਨੇ
ਨਿਜ ਸਰੀਰ ਕੇ ਸਮ ਮਨਵਾਈ ਸਾਈਂ ਸੇਜ
ਸਤਿਗੁਰੂ ਜੀ ਨੇ ਕੁਟੀਆ ਵੀ ਏਡੀ ਕੁ ਬਣਵਾਈ ਆ ਜਿੱਡਾ ਕੁ ਸਤਿਗੁਰਾਂ ਦਾ ਸਰੀਰ ਆ ਨਾ ਲੰਮਾ ਓਨੀ ਕੁ ਲੰਬਾਈ ਵਾਲੀ ਕੁਟੀਆ ਬਣਾਈ ਉਹਦੇ ਵਿਚ ਜਿਹੜੀ ਸੇਜ ਰੋੜਾਂ ਦੀ ਵਿਛਾਈ ਹੋਈ ਹੈ ਉਹ ਰੋੜਾਂ ਦੀ ਵਿਛਾਈ ਹੋਈ ਜਿਹੜੀ ਸੇਜ ਹੈ ਉਹ ਵੀ ਆਪਣੇ ਸਰੀਰ ਦੇ ਬਰਾਬਰ ਹੀ ਵਿਛਾਈ ਨਾ ਵੱਧ ਨਾ ਘੱਟ ਬਾਕੀ ਖਾਲੀ ਜਗ੍ਹਾ ਕੋਈ ਨੀ ਰੱਖੀ ਸਿਰਫ ਰੋੜਾਂ ਦੀ ਸੇਜ ਹੈ ਉਸ ਕੁਟੀਆ ਦੇ ਵਿਚ ਤੇ ਸਤਿਗੁਰੂ ਜੀ ਉਸ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਇਸ ਕਰੜੀ ਤਪੱਸਿਆ ਦਾ ਜ਼ਿਕਰ ਕੀਤਾ ਹੈ ਇਸ ਕਰੜੀ ਘਾਲਣਾ ਦਾ ਜ਼ਿਕਰ ਕੀਤਾ ਹੈ ਕਿ ਰੋੜਾਂ ਦੀ ਉਸ ਸੇਗ ਦੇ ਉੱਤੇ ਮਹਾਰਾਜ ਗੁਰੂ ਨਾਨਕ ਸਾਹਿਬ ਆਪ ਕੇ ਬੈਠਦੇ ਨੇ ਜਿਹੜੀ ਆਪਣੇ ਸਰੀਰ ਦੇ ਸਮ ਬਰਾਬਰ ਰੋੜਾਂ ਦੀ ਸੇਜ ਮਹਾਰਾਜ ਜੀ ਨੇ ਬਣਵਾਈ ਹੈ ਮਹਾਰਾਜ ਜੀ ਉਸੇ ਸੇਗ ਦੇ ਉੱਤੇ ਲੇਟਦੇ ਨੇ ਜੇ ਲੇਟਦੇ ਨੇ ਤੇ ਰੋੜਾਂ ਦੇ ਉੱਤੇ ਉੱਤੇ ਕੋਈ ਵਿਛਾਉਣਾ ਨਹੀਂ ਕੋਈ ਸਰਾਣਾ ਨਹੀਂ ਕੋਈ ਤਕੀਆ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਰੋੜਾਂ ਦੇ ਉੱਤੇ ਹੀ ਲੇਟਦੇ ਹਨ ਤੇ ਜੇ ਬੈਠਣਾ ਹੁੰਦਾ ਤੇ ਉਸੇ ਰੋੜਾਂ ਦੀ ਸੇਗ ਦੇ ਉੱਤੇ ਚੌਂਕੜਾ ਮਾਰ ਕੇ ਬੈਠਦੇ ਨੇ
ਕਰਨ ਇਸ਼ਨਾਨ ਸਮੇਂ ਦੋਏ ਜਾਈ ਚੌਂਦ ਛਿਤੇ ਨਰ ਆਏ ਵਿਸਾਲਾ
ਦੋ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ ਸਵੇਰੇ ਅੰਮ੍ਰਿਤ ਵੇਲੇ ਤੇ ਫਿਰ ਸ਼ਾਮ ਨੂੰ ਫੇਰ ਮਹਾਰਾਜ ਜੀ ਇਸ਼ਨਾਨ ਕਰਨ ਵਾਸਤੇ ਰਾਵੀ ਦਰਿਆ ਦੇ ਨਿਰਮਲ ਜਲ ਚ ਜਾਂਦੇ ਨੇ ਚਾਰਾਂ ਦਿਸ਼ਾਵਾਂ ਤੋਂ ਬੇਅੰਤ ਗੁਰੂ ਕੀਆਂ ਸਿੱਖਾਂ ਸਿੱਖ ਸੰਗਤਾਂ ਪਿਆਰ ਵਾਲੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ
ਦਰਸ ਬਿਲੋਕ ਧਰੈ ਪਦ ਭਾਲਾ
ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ ਸਿੱਖ ਔਰ ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਆਪਣਾ ਮੱਥਾ ਟੇਕਦੇ ਨੇ ਮਹਾਰਾਜ ਜੀ ਦੇ ਚਰਨਾਂ ਤੇ ਆਪਣਾ ਮੱਥਾ ਟੇਕ ਕੇ ਨਮਸਕਾਰ ਕਰਦੇ ਹਨ
ਕਰੇ ਕਾਮਨਾ ਪੂਰਨ ਹੋਈ
ਔਰ ਜਿਹੜੀ ਜਿਹੜੀ ਕਾਮਨਾ ਕਰਕੇ ਆਉਂਦੇ ਹਰ ਇੱਕ ਦੇ ਅੰਦਰ ਕਿਸੇ ਅੰਦਰ ਕਾਮਨਾ ਕਿਸੇ ਅੰਦਰ ਨੇ ਕਾਮਨਾ ਦੀ ਬਿਰਤੀ ਵੀ ਹੈ ਜਿਹੜਾ ਕੋਈ ਕਾਮਨਾ ਕਰਕੇ ਆਉਂਦਾ ਜਿਹੜੀ ਜਿਹੜੀ ਕਾਮਨਾ ਕਿਸੇ ਦੇ ਹਿਰਦੇ ਚ ਹੁੰਦੀ ਹੈ
ਪੂਰਨ ਹੋਏ ਸਰਬ ਕੀ ਸੋਈ
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਉਹਨਾਂ ਦੀਆਂ ਸਾਰੀਆਂ ਕਾਮਨਾਵਾਂ ਸ਼ੁਭ ਮਨੋ ਕਾਮਨਾਵਾਂ ਪੂਰਨ ਹੁੰਦੀਆਂ ਹਰ ਇੱਕ ਸਿੱਖ ਦੀ ਕਾਮਨਾ ਸਤਿਗੁਰੂ ਜੀ ਪੂਰੀ ਕਰਦੇ ਹਨ
ਜੁਗਲ ਕਾਲ ਪਲ ਬਣੇ ਆਹਾਰਾ ਅਚਵੇਂ ਰੁਚੀ ਅਨੁਸਾਰ ਅਪਾਰਾ
ਦੋ ਸਮੇਂ ਪ੍ਰਸ਼ਾਦਾ ਪੱਕਦਾ ਸਤਿਗੁਰਾਂ ਦੇ ਲੰਗਰ ਵਿਚ ਸਵੇਰੇ ਵੀ ਪੱਕਦਾ ਤੇ ਸੰਧਿਆ ਸਮੇਂ ਫੇਰ ਲੰਗਰ ਪੱਕਦਾ ਤੇ ਦੋ ਸਮੇਂ ਲੰਗਰ ਪੱਕਦਾ ਸਾਰਾ ਦਿਨ ਲੰਗਰ ਸਤਿਗੁਰਾਂ ਦਾ ਵਰਤਦਾ ਰਹਿੰਦਾ ਔਰ ਜਿੰਨੇ ਸਿੱਖ ਆਉਂਦੇ ਨੇ ਉਹ ਮਹਾਰਾਜ ਜੀ ਦੇ ਲੰਗਰਾਂ ਵਿਚ ਬੈਠ ਕੇ ਪ੍ਰਸ਼ਾਦਾ ਰੁਚੀ ਮੁਤਾਬਕ ਲੋੜ ਅਨੁਸਾਰ ਛਕਦੇ ਹਨ
ਬਹੁਤ ਰਸੋਈਏ ਦੇਗ ਕਰੇਈ ਜਿਤਕ ਅੰਨ ਚ ਤਿਤਕ ਲਈ
ਮਹਾਰਾਜ ਜੀ ਦੇ ਕੋਲ ਲਾਂਗਰੀ ਸਿੱਖ ਵੀ ਬੜੇ ਕਿਉਂਕਿ ਹਜ਼ਾਰਾਂ ਸਿੱਖ ਆਉਂਦੇ ਨੇ ਉਨ੍ਹਾਂ ਨੂੰ ਸੰਭਾਲਣ ਵਾਸਤੇ ਉਨ੍ਹਾਂ ਲਈ ਲੰਗਰ ਤਿਆਰ ਕਰਨ ਵਾਸਤੇ ਲਾਂਗਰੀ ਵੀ ਬਹੁਤ ਚਾਹੀਦੇ ਨੇ ਕਹਿੰਦੇ ਬੜੇ ਸੇਵਾਦਾਰ ਲਾਂਗਰੀ ਤਿਆਰ ਨੇ ਜਿਹੜੇ ਲੰਗਰ ਤਿਆਰ ਕਰਦੇ ਰਸੋਈਏ ਲੰਗਰ ਤਿਆਰ ਕਰਦੇ ਹਨ ਜਿੰਨਾ ਕੁ ਅੰਨ ਚਾਹੀਦਾ ਹੈ ਉਨਾ ਕੁ ਅੰਨ ਲੈ ਕੇ ਉਹ ਹਰ ਰੋਜ਼ ਤਿਆਰ ਕਰਕੇ ਬਣਾਉਂਦੇ ਨੇ
ਨੀਕੀ ਰੀਤ ਸੁਧਾਰ ਬਣਾਵੇ ਜਿਨ ਤੇ ਸਵਾਦ ਮਾਂ ਸ਼ੁਭ ਆਵੇ
ਬੜੇ ਪਿਆਰ ਨਾਲ ਲਾਂਗਰੀ ਸਿੱਖ ਵੀ ਜਿਹੜੇ ਨੇ ਉਹ ਬੜੀ ਭਾਵਨਾ ਨਾਲ ਲੰਗਰ ਤਿਆਰ ਕਰਦੇ ਨੇ ਵੀ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੇ ਲੰਗਰ ਛਕਣਾ ਇਹ ਨੀ ਵੀ ਵਿੱਚੇ ਕੜੀ ਘੋਲ ਦੇਣੀ ਪਾਣੀ ਵਿੱਚੇ ਘੋਲ ਦੇਣਾ ਵੀ ਨਾ ਪਤਾ ਲੱਗੇ ਵੀ ਕੀ ਬਣਿਆ ਆਮ ਕਰਕੇ ਲੰਗਰਾਂ ਦੀ ਹਾਲਤ ਜਿਹੜੀ ਆ ਉਹ ਬੜੀ ਖਸਤਾ ਹੁੰਦੀ ਚਲੀ ਜਾ ਰਹੀ ਹੈ ਉਹਦੇ ਵਿੱਚ ਲਾਂਗਰੀ ਸਿੰਘਾਂ ਦੀ ਵੀ ਅਣਗਹਿਲੀ ਹੈ। ਜਿਹੜੇ ਗੁਰੂ ਸਾਹਿਬ ਦੇ ਸਮੇਂ ਲਾਂਗਰੀ ਨੇ ਉਹਨਾਂ ਨੂੰ ਇਹ ਭਾਵਨਾ ਹੈ ਵੀ ਗੁਰੂ ਸਾਹਿਬ ਨੂੰ ਭੋਗ ਲੱਗਣਾ, ਮਹਾਰਾਜ ਜੀ ਨੂੰ ਵੀ ਭੋਗ ਲੱਗਣਾ, ਫਿਰ ਉਹ ਭਾਵਨਾ ਨਾਲ ਲੰਗਰ ਤਿਆਰ ਕਰਦੇ, ਬੜੀ ਸ਼ਰਧਾ ਦੇ ਨਾਲ ਲੰਗਰ ਪ੍ਰਸ਼ਾਦਾ ਤਿਆਰ ਕਰਦੇ ਨੇ, ਸਾਰੀ ਸੰਗਤ ਬੜੇ ਸਵਾਦ ਨਾਲ ਭੋਜਨ ਛਕਦੀ ਹੈ।
ਨੀਕੀ ਰੀਤ ਸੁਧਾਰ ਬਣਾਵੇ ਗਿਣਤੀ ਸਵਾਦ ਮਾਂ ਸੁਖ ਸ਼ੁਭ ਆਵੇ ਸਰਬ ਤਿਆਰ ਵੈ ਭੋਜਨ ਜਾਵੇ ਜਾਏ ਰਸੋਈਆ ਗੁਰ ਠੀਕ ਤਵੇ।
ਖਾਲਸਾ ਜੀ ਸਰਬ ਰੀਤੀਆਂ ਨਾਲ ਬੜੇ ਪਿਆਰ ਨਾਲ ਲਾਂਗਰੀ ਲੰਗਰ ਤਿਆਰ ਕਰਦੇ, ਪ੍ਰਸ਼ਾਦਾ ਤਿਆਰ ਕਰਦੇ। ਜਦੋਂ ਲੰਗਰ ਪ੍ਰਸ਼ਾਦਾ ਪੱਕ ਕੇ ਤਿਆਰ ਹੋ ਜਾਂਦਾ, ਦੋ ਸਮੇਂ ਲੰਗਰ ਪੱਕਦਾ ਨਾ, ਤੇ ਜਦੋਂ ਲੰਗਰ ਪ੍ਰਸ਼ਾਦਾ ਪੱਕ ਕੇ ਤਿਆਰ ਹੋ ਜਾਂਦਾ ਤੇ ਫਿਰ ਲਾਂਗਰੀ ਸਿੱਖ ਜਿੱਥੇ ਗੁਰੂ ਨਾਨਕ ਸਾਹਿਬ ਜੀ ਰੋੜਾਂ ਦੀ ਸੇਜ ਵਿਛਾ ਕੇ ਤਪ ਕਰ ਰਹੇ ਹੁੰਦੇ, ਉਥੇ ਜਾ ਕੇ ਫਿਰ ਉਹ ਲਾਂਗਰੀ ਸਿੱਖ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰਦਾ,
ਹੱਥ ਬੰਦ ਵੈ ਠਾਂਦੋ ਰਹੀ ਨਿਜ ਮੁਖ ਤੇ ਕੋ ਬਚਨ ਨਾ ਕਹੇ।
ਲਾਂਗਰੀ ਸਿੰਘ ਮਹਾਰਾਜ ਜੀ ਕੋਲ ਆ ਜਾਂਦਾ ਤੇ ਹੱਥ ਜੋੜ ਕੇ ਮਹਾਰਾਜ ਜੀ ਦੇ ਕੋਲ ਜਾ ਕੇ ਖਲੋ ਜਾਂਦਾ, ਆਪਣੇ ਮੂੰਹ ਕੁਝ ਬੋਲਦਾ ਨਹੀਂ, ਕੁਝ ਕਹਿੰਦਾ ਨਹੀਂ, ਬਸ ਹੱਥ ਜੋੜ ਕੇ ਮਹਾਰਾਜ ਜੀ ਦੇ। ਜਦੋਂ ਲੰਗਰ ਤਿਆਰ ਹੋ ਜਾਂਦਾ ਤੇ ਲਾਂਗਰੀ ਉਸੇ ਵੇਲੇ ਜਾਂਦਾ ਮਹਾਰਾਜ ਜੀ ਦੇ ਕੋਲ, ਔਰ ਹੱਥ ਜੋੜ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਕੋਲ ਖਲੋ ਜਾਂਦਾ।
ਬੀਤੇ ਕਿਤਕ ਕਾਲ ਅਸ ਤਾਈ ਜਬਲੋ ਪ੍ਰਭੂ ਮਿਲੋ ਕਹਿ ਨਾਈ।
ਮਹਾਰਾਜ ਜੀ ਆਪਣੇ ਧਿਆਨ ਵਿਚ ਸਮਾਧੀ ਚ ਬੈਠੇ ਰਹਿੰਦੇ ਸਨ ਰੋੜਾਂ ਦੀ ਸੇਜ ਦੇ ਉੱਤੇ, ਤੇ ਫਿਰ ਜਦੋਂ ਕਾਫੀ ਸਮਾਂ ਬੀਤ ਜਾਣਾ ਉਹਨੂੰ ਖਲੋਤੇ ਹੀ ਰਹਿਣਾ, ਉਹਨੇ ਵੀ ਹਿੱਲਣਾ ਨਾ, ਉਥੋਂ ਭਾਵਨਾ ਵਾਲਾ ਲਾਂਗਰੀ ਸੀ, ਉਥੇ ਖਲੋਤੇ ਰਹਿਣਾ ਸਤਿਗੁਰਾਂ ਦੇ ਕੋਲ ਹੱਥ ਜੋੜ ਕੇ। ਕਾਫੀ ਸਮਾਂ ਸਤਿਗੁਰੂ ਜੀ ਕਿੰਨੀ ਕਿੰਨਾ ਸਮਾਂ ਵੇਖਦੇ ਨਹੀਂ ਸੀ ਲਾਂਗਰੀ ਵੱਲ, ਤੇ ਫਿਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨੇਤਰ ਖੋਲਣੇ,
ਸਹਿਜ ਸੁਭਾਏ ਸ੍ਰਿਸ਼ਟ ਗੁਰ ਪੜੀ ਸੇਵਕ ਸੰਗ ਹਸ ਬਚਨੇ ਉਚਰੀ।
ਸਹਿਜ ਸੁਭਾਏ ਮਹਾਰਾਜ ਜੀ ਦੀ ਨਿਗਾਹ ਜਦੋਂ ਲਾਂਗਰੀ ਤੇ ਪੈਣੀ, ਜਦੋਂ ਸਤਿਗੁਰਾਂ ਨੇਤਰ ਖੋਲਣੇ, ਉਹਨੇ ਵੀ ਖਲੋਤਾ ਰਹਿਣਾ, ਉਹਨੇ ਕਹਿਣਾ ਨਾ ਮਹਾਰਾਜ ਜੀ ਲੰਗਰ ਤਿਆਰ ਹੋ ਗਿਆ। ਸਤਿਗੁਰੂ ਜੀ ਆਪਣੇ ਧਿਆਨ ਚ ਮਗਨ ਹੋ ਕੇ ਬੈਠੇ ਸਨ, ਤੇ ਉਹਨੇ ਮਹਾਰਾਜ ਜੀ ਦਾ ਕਦੇ ਧਿਆਨ ਨਾ ਤੋੜਨਾ, ਸਗੋਂ ਖਲੋ ਜਾਣਾ ਕੋਲ, ਤੇ ਜਦੋਂ ਸਤਿਗੁਰਾਂ ਨੇ ਸਹਿਜ ਸੁਭਾਏ ਨਿਗਾਹ ਖੋਲ ਕੇ ਲਾਂਗਰੀ ਵੱਲ ਵੇਖਣਾ, ਤੇ ਵੇਖ ਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ,
ਇਹ ਸੇਵਕ ਭੋਜਨ ਭਇਓ ਤਿਆਰੀ ਆਏ ਹਕਾਰਨ ਕੋ ਉਚਾਰੀ।
ਮਹਾਰਾਜ ਜੀ ਨੇ ਉਸ ਲਾਂਗਰੀ ਨੂੰ ਵੇਖਣਾ ਤੇ ਵੇਖ ਕੇ ਕਹਿਣਾ, ਹਾਂ ਭਾਈ ਲਾਂਗਰੀ ਸਿੱਖ ਜੀ, ਪ੍ਰਸ਼ਾਦਾ ਤਿਆਰ ਹੋ ਗਿਆ ਤੇ ਤੁਸੀਂ ਸਾਨੂੰ ਪ੍ਰਸ਼ਾਦਾ ਛਕਣ ਵਾਸਤੇ ਸੱਜਣ ਆਏ ਜੇ। ਏਦਾਂ ਮਹਾਰਾਜ ਜੀ ਨੇ ਲਾਂਗਰੀ ਨੂੰ ਸਵਾਲ ਕਰਨਾ,
ਸ੍ਰੀ ਪ੍ਰਭ ਤੁਮਰੀ ਕਰਨਾ ਕਰਕੇ ਭਇਓ ਆਹਾਰ ਤਿਆਰ ਸੁਧਰ ਕੇ।
ਲਾਂਗਰੀ ਨੇ ਅੱਗੋਂ ਕਹਿਣਾ, ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਲੰਗਰ ਤਿਆਰ ਹੋ ਗਿਆ, ਆਪ ਜੀ ਦੀ ਰਹਿਮਤ ਨਾਲ ਦਇਆ ਨਾਲ ਪ੍ਰਸ਼ਾਦਾ ਤਿਆਰ ਹੋ ਚੁੱਕਾ ਹੈ, ਆਪ ਜੀ ਕਿਰਪਾ ਕਰਕੇ ਦਇਆ ਕਰਕੇ ਪ੍ਰਸ਼ਾਦੇ ਨੂੰ ਭੋਗ ਲਾਓ।
ਸਭ ਤੇ ਸੰਗ ਜਾਏ ਜਗ ਸਾਈ ਰੁਚ ਅਨੁਸਾਰ ਭੋਜਨ ਖਾਈ।
ਮਹਾਰਾਜ ਜੀ ਨੇ ਉਥੋਂ ਉੱਠਣਾ, ਲਾਂਗਰੀ ਦੇ ਨਾਲ ਚੱਲਣਾ, ਲਾਂਗਰੀ ਨਾਲ ਜਾ ਕੇ ਜਿੱਥੇ ਸਾਰੀ ਸੰਗਤ ਵਾਸਤੇ ਲੰਗਰ ਵਰਤਦਾ ਹੈ, ਉਥੇ ਜਾ ਕੇ ਬਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰੁਚੀ ਅਨੁਸਾਰ ਜਿੰਨੀ ਲੋੜ ਹੋਣੀ ਉਹਨਾਂ ਭੋਜਨ ਮਹਾਰਾਜ ਜੀ ਨੇ ਛਕਣਾ।
ਮਹੁਰ ਦੇਗ ਵਰਤੈ ਪਸਿਚਾਤੀ ਸਰਬ ਸੰਗਤੀ ਹੋਏ ਅਗਾਤੇ।
ਸਭ ਤੋਂ ਪਹਿਲਾਂ ਵਰਤਾਰਾ ਮਹਾਰਾਜ ਜੀ ਦਾ ਸੀਗਾ, ਸਤਿਗੁਰਾਂ ਵਾਸਤੇ ਜਦੋਂ ਮਹਾਰਾਜ ਜੀ ਨੇ ਲੰਗਰ ਛਕ ਲੈਣਾ, ਫਿਰ ਬਾਅਦ ਵਿਚ ਸਾਰੀ ਸੰਗਤ ਵਿਚ ਵਰਤਾਇਆ ਜਾਣਾ। ਪਹਿਲਾਂ ਮਹਾਰਾਜ ਜੀ ਨੇ ਛਕਣਾ, ਫਿਰ ਸਾਰੀ ਸੰਗਤ ਦੇ ਵਿਚ ਬਾਅਦ ਵਿਚ ਵਰਤਣਾ, ਤੇ ਸਾਰੀ ਸੰਗਤ ਨੇ ਰੱਜ ਕੇ ਪੇਟ ਭਰ ਕੇ ਭੋਜਨ ਛਕਣਾ।
ਦੋਨੋ ਸਮੇਂ ਭਾਂਤੇ ਸੋਏ ਆਵੇਂ ਖਾਏ ਨਾ ਹਟਕੇ ਕੋਏ।
ਦੋਵੇਂ ਸਮੇਂ ਗੁਰਸਿੱਖ ਆਉਂਦੇ, ਆਲੇ ਦੁਆਲੇ ਨਗਰਾਂ ਵਿਚੋਂ ਜਿਨ੍ਹਾਂ ਨੂੰ ਘਰੋਂ ਪ੍ਰਸ਼ਾਦਾ ਨਹੀਂ ਮਿਲਦਾ ਗਰੀਬ ਗੁਰਦੇ, ਉਹ ਵੀ ਆ ਜਾਂਦੇ, ਉਹ ਆ ਕੇ ਸਤਿਗੁਰਾਂ ਦੇ ਲੰਗਰਾਂ ਵਿਚ ਦੋਵੇਂ ਸਮੇਂ ਪ੍ਰਸ਼ਾਦਾ ਛਕਦੇ। ਕੋਈ ਨੀ ਕਿਸੇ ਨੂੰ ਰੋਕ ਟੋਕ ਕਿ ਤੂੰ ਕਿਉਂ ਆਇਆ ਲੰਗਰ ਛਕਣ ਵਾਸਤੇ, ਕਹਿੰਦੇ ਸਾਰਿਆਂ ਵਾਸਤੇ ਦਰਵਾਜੇ ਖੁੱਲੇ ਨੇ, ਕੋਈ ਵੀ ਆ ਕੇ ਲੰਗਰ ਪ੍ਰਸ਼ਾਦਾ ਛਕੇ।
ਦਰਸ਼ਨ ਦੇਖੇ ਪੂਰੇ ਆਸਾ ਬਣੇ ਸ਼ਬਦ ਕਰ ਪ੍ਰੇਮ ਉਲਾਸਾ।
ਜਿਹੜਾ ਜਿਹੜਾ ਸਿੱਖ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦਾ ਹੈ, ਮਹਾਰਾਜ ਜੀ ਦੇ ਦੀਦਾਰ ਕਰਦਾ ਹੈ, ਔਰ ਮਨ ਚ ਕੋਈ ਵੀ ਆਸਾ ਰੱਖ ਕੇ ਆਉਂਦਾ, महाराज जी दे दर्शन करदे आ कामना पूरी हो जाती है। और पढ़ा शब्द कर प्रेम हुलासा, बड़े प्रेम नाल, बड़े उत्साह नाल सतगुरां दी पवित्र पावन अमृत बाणी दे जो पवित्र शब्द ने उन्हां शब्दां दा जाप ओ गुरु के सिख करदे, बड़े प्यार नाल शब्द पढ़दे ने।
कितक समीप रह सुख पाई, कितक दर्श कर सदन सिधाई।
कई सिख तां सतगुरां दे कोल ही रह जांदे, उन्हां दा चेती नहीं करदा घर मुड़न नूं। ਇੱਕਾਂ ਦਾ ਇਹੋ ਜਿਹਾ ਪਿਆਰ ਸਿੱਖਾਂ ਦਾ ਮਹਾਰਾਜ ਜੀ ਪ੍ਰਤੀ ਬਣ ਜਾਂਦਾ ਵੀ ਉਹ ਆਉਂਦੇ ਤਾਂ ਦੋ ਚਾਰ ਦਿਨਾਂ ਵਾਸਤੇ, ਪਰ ਕਈਆਂ ਨੂੰ ਕਈ ਕਈ ਮਹੀਨੇ ਬੀਤ ਜਾਂਦੇ ਵੀ ਉਹਨਾਂ ਦਾ ਚਿੱਤ ਨਹੀਂ ਕਰਦਾ ਵੀ ਅਸੀਂ ਸਤਿਗੁਰਾਂ ਦੀ ਸੰਗਤ ਛੱਡ ਕੇ ਜਾਈਏ। ਮਹਾਰਾਜ ਜੀ ਦੇ ਕੋਲ ਹੀ ਰਹਿੰਦੇ। ਇੱਕ ਆਉਂਦੇ ਨੇ ਜਿਹੜੇ ਗੁਰੂ ਸਾਹਿਬ ਦੇ ਦਰਸ਼ਨਾਂ ਨਾਲ ਵੀ ਪਿਆਰ ਕਰਦੇ ਨੇ, ਪਰ ਘਰਾਂ ਦੇ ਕੰਮ ਕਾਰ ਵੀ ਹੁੰਦੇ ਤੇ ਉਹ ਦਰਸ਼ਨ ਕਰਕੇ ਸਤਿਗੁਰਾਂ ਕੋਲ ਆਗਿਆ ਲੈ ਕੇ ਵਾਪਸ ਮੁੜਦੇ ਨੇ।
ਇਸ ਪ੍ਰਕਾਰ ਬੀਤਿਓ ਕਿਤ ਕਾਲਾ, ਬਹੁਤ ਤਪੇ ਤਬ ਕਠਿਨ ਕਿਰਪਾਲਾ।
ਕੁਝ ਸਮਾਂ ਬੀਤਿਆ ਤੇ ਸਤਿਗੁਰੂ ਜੀ ਨੇ ਆਪਣਾ ਤਪ ਹੋਰ ਕਰੜਾ ਕਰ ਲਿਆ। ਪਹਿਲਾਂ ਤਾਂ ਸਿਰਫ ਰੋੜਾਂ ਦੀ ਸੇਜ ਵਿਛਾਈ, ਬਿਸਤਰਾ ਛੱਡ ਕੇ ਰੋੜਾਂ ਦੀ ਸੇਜ ਤੇ ਲੇਟਦੇ, ਉਹਦੇ ਤੇ ਬੈਠਿਆ ਦਰਸ਼ਨ ਵੀ ਉਹਦੇ ਤੇ ਬਹਿ ਕੇ ਸੰਗਤ ਨੂੰ ਦਿੰਦੇ ਸਨ। ਇਸੇ ਤਰ੍ਹਾਂ ਸਮਾਂ ਕੁਝ ਹੋਰ ਬੀਤ ਗਿਆ।
ਭੋਜਨ ਤਜਿਓ ਨਾ ਅਚੈ ਕਦਾਈ, ਇੱਕ ਅਰਕ ਫੁੱਲ ਖਾਏ ਮੰਗਾਏ।
ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀ ਕੀਤਾ ਕਿ ਤਪ ਜਿਹੜਾ ਸੀ ਅੱਗੇ ਨਾਲੋਂ ਹੋਰ ਕਠਿਨ ਕਰ ਦਿੱਤਾ। ਕੀ ਕੀਤਾ ਮਹਾਰਾਜ ਜੀ ਨੇ? ਅੰਨ ਛੱਡ ਦਿੱਤਾ, ਪ੍ਰਸ਼ਾਦਾ ਭੋਜਨ ਛੱਡ ਦਿੱਤਾ। ਹੁਣ ਸਤਿਗੁਰੂ ਭੋਜਨ ਵੀ ਨਹੀਂ ਛਕਦੇ, ਭੋਜਨ ਸਤਿਗੁਰਾਂ ਨੇ ਤਿਆਗ ਦਿੱਤਾ। ਇੱਕ ਅੱਕ ਦਾ ਫੁੱਲ ਮੰਗਾ ਕੇ ਸਿਰਫ ਉਹ ਫੁੱਲ ਛਕਦੇ ਨੇ ਅੱਠਾਂ ਪਹਿਰਾਂ ਬਾਅਦ। ਅੱਕ ਦਾ ਫੁੱਲ ਮੰਗਾ ਲੈਂਦੇ, ਭਾਈ ਸਾਹਿਬ ਨੇ ਲਿਖਿਆ ਨਾ ਰੇਤ ਅੱਕ ਆਹਾਰ ਕਰ, ਅੱਕ ਤੇ ਰੇਤ। ਅੱਕ ਦਾ ਫੁੱਲ ਮੰਗਾ ਕੇ ਸਤਿਗੁਰਾਂ ਨੇ ਉਹ ਅਰਕ ਫੁੱਲ ਮੰਗਾ ਕੇ ਛਕ ਲੈਣਾ, ਪ੍ਰਸ਼ਾਦਾ ਨਹੀਂ ਸੀ ਛਕਦੇ। ਪ੍ਰਸ਼ਾਦਾ ਸਤਿਗੁਰਾਂ ਨੇ ਛੱਡ ਦਿੱਤਾ ਤੇ ਅੱਕ ਦਾ ਫੁੱਲ ਮੰਗਾ ਕੇ ਖਾਂਦੇ ਨੇ।
ਇਸ ਪ੍ਰਕਾਰ ਨਿਸਦਿਓਸ ਬਿਤਾਵੇ, ਪੁਨ ਜਲ ਆਦ ਨਾ ਕੰਠ ਪਰਚਾਵੇ।
ਹੋਰ ਮਹਾਰਾਜ ਜੀ ਨੇ ਪਹਿਲਾਂ ਤਾਂ ਪ੍ਰਸ਼ਾਦਾ ਛੱਡਿਆ, ਅੱਕ ਦਾ ਫੁੱਲ ਖਾਣਾ ਸ਼ੁਰੂ ਕੀਤਾ, ਨਾਲ ਜਲ ਛਕ ਲੈਂਦੇ ਸਨ। ਹੁਣ ਮੇਰੇ ਸਤਿਗੁਰਾਂ ਨੇ ਜਲ ਵੀ ਛੱਡ ਦਿੱਤਾ, ਭੋਜਨ ਛੱਡਿਆ, ਅੰਨ ਛੱਡਿਆ ਤੇ ਅੰਨ ਦੇ ਨਾਲ ਜਲ ਵੀ ਛੱਡ ਦਿੱਤਾ। ਸਿਰਫ ਇੱਕ ਅੱਕ ਦਾ ਫੁੱਲ ਮਹਾਰਾਜ ਉਹਦੇ ਸਹਾਰੇ ਹੀ ਰਹਿੰਦੇ। ਅੱਕ ਦਾ ਫੁੱਲ ਖਾ ਕੇ ਅੱਠ ਪਹਿਰ ਬਤੀਤ ਕਰ ਲੈਂਦੇ, ਰਾਤ ਦਿਨ ਇਸੇ ਤਰ੍ਹਾਂ ਸਤਿਗੁਰੂ ਦੀ ਅੰਨ ਤੇ ਜਲ ਤੋਂ ਬਿਨਾਂ ਰਹਿੰਦੇ ਹਨ।
ਦੋਏ ਕੋਸ ਲਗ ਕੀਨ ਨਿਸ਼ਾਨੀ, ਤਿਨਕੇ ਵਿਚ ਵਿਚ ਰਹਿ ਗੁਣ ਖਾਨੀ।
ਸਤਿਗੁਰੂ ਜੀ ਜਿੱਥੇ ਮਹਾਰਾਜ ਜੀ ਨੇ ਕੁਟੀਆ ਬਣਾਈ ਹੈ ਨਾ, ਜਿੱਥੇ ਰਹਿਣ ਵਾਸਤੇ ਰੋੜਾਂ ਦੀ ਸੇਜ ਵਿਛਾਈ, ਉਹਦੇ ਆਲੇ ਦੁਆਲੇ ਦੋ ਕੋਹ ਤੱਕ ਨਿਸ਼ਾਨੀ ਲਾ ਲਈ, ਬਸ ਉਸ ਦੋ ਕੋਹ ਦੇ ਦਾਇਰੇ ਦੇ ਵਿਚ ਵਿਚ ਰਹਿੰਦੇ ਨੇ। ਜੇ ਕਿਤੇ ਵਿਚਰਦੇ ਨੇ ਸੈਰ ਕਰਨ, ਉੱਠ ਕੇ ਤੁਰਦੇ ਨੇ ਤੇ ਦੋ ਕੋਹ ਦੇ ਵਿਚ ਵਿਚ ਰਹਿੰਦੇ, ਉਹ ਨਿਸ਼ਾਨੀ ਟੱਪ ਕੇ ਪਾਰ ਨਹੀਂ ਜਾਂਦੇ, ਉਹਦੇ ਅੰਦਰ ਅੰਦਰ ਹੀ ਸਤਿਗੁਰੂ ਜੀ ਵਿਚਰਦੇ ਨੇ। ਦੋ ਕੋਹ ਦੇ ਅੰਦਰ ਅੰਦਰ ਹੀ ਰਹਿੰਦੇ ਹਨ, ਬਾਹਰ ਨਹੀਂ ਜਾਂਦੇ।
ਸ੍ਰੀ ਮੁਖ ਤੇ ਸ਼ੁਭ ਬਚਨੀ ਉਚਾਰੈ, ਠਾਂਡੇ ਸਗਲੋ ਦਿਓਸ ਗੁਜ਼ਾਰੈ।
ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਇੱਥੇ ਬੜੀ ਬਾਣੀ ਉਚਾਰੀ, ਇਸ ਇਕਾਂਤ ਵਿਚ ਸਤਿਗੁਰਾਂ ਨੂੰ ਬਾਣੀ ਵੀ ਬੜੀ ਉਤਰੀ। ਇੱਥੇ ਮਹਾਰਾਜ ਜੀ ਨੇ ਬੇਅੰਤ ਗੁਰਬਾਣੀ ਦੇ ਜਿਹੜੇ ਸ਼ਬਦ ਨੇ ਉਹ ਸਤਿਗੁਰਾਂ ਨੇ ਉਸ ਵੇਲੇ ਉਚਾਰਨ ਕੀਤੇ, ਜਿਨ੍ਹਾਂ ਨੂੰ ਸੁਣ ਸੁਣ ਕੇ ਸਿੱਖ ਕਾਗਜ਼ਾਂ ਤੇ ਲਿਖ ਲੈਂਦੇ ਸੀ ਬੜੇ ਪਿਆਰ ਨਾਲ, ਤੇ ਫਿਰ ਉਹਨਾਂ ਸ਼ਬਦਾਂ ਦਾ ਪਾਠ ਕਰਨਾ, ਉਹਨਾਂ ਸ਼ਬਦਾਂ ਨੂੰ ਪੜ੍ਹਨਾ, ਤੇ ਸਾਰਾ ਸਾਰਾ ਦਿਨ ਸਤਿਗੁਰਾਂ ਨੇ ਖਲੋਤਿਆਂ ਹੀ ਬਤੀਤ ਕਰ ਦੇਣਾ।
ਦੋਏਰਾ ਇਤ ਤੇ ਉਤ, ਉਤ ਤੇ ਸੋ ਇਤ, ਬਾਸੁਰ ਕਰੇ ਬਿਆਏ।
ਇਧਰੋਂ ਉਧਰ ਚਲੇ ਜਾਣਾ, ਉਧਰੋਂ ਇਧਰ ਆ ਜਾਣਾ, ਸਾਰਾ ਦਿਨ ਦੋ ਕੋਹ ਦਾ ਜਿਹੜਾ ਉਹ ਰਸਤਾ ਸੀ ਨਾ, ਦੋ ਕੋਹ ਵਾਲਾ ਪਿੰਡ, ਉਹਦੇ ਵਿਚ ਵਿਚ ਹੀ ਮਹਾਰਾਜ ਜੀ ਟਹਿਲਦੇ ਰਹਿੰਦੇ ਸੀ, ਬੈਠਦੇ ਨਹੀਂ ਸੀ ਸਾਰਾ ਦਿਨ। ਸਾਰਾ ਦਿਨ ਮਹਾਰਾਜ ਜੀ ਤੁਰਦੇ ਰਹਿੰਦੇ, ਇਧਰ ਤੋਂ ਉਧਰ, ਉਧਰ ਤੋਂ ਇਧਰ ਤੁਰਦੇ ਰਹਿੰਦੇ ਸਨ।
ਕਰ ਕੋ ਪੀਨ ਕੱਟ ਤਾਂਬਰ ਕੀ, ਸਿਰ ਦੋ ਕੂਲ ਸੁਹਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੀਸ ਤੇ ਇੱਕ ਸੁੰਦਰ ਦਸਤਾਰਾ ਹੈ, ਇੱਕ ਲੱਕ ਦੇ ਨਾਲ ਮਹਾਰਾਜ ਜੀ ਦੇ ਸੋਹਣਾ ਚਾਦਰਾ ਬੱਧਾ ਹੋਇਆ।
ਕਿਉਂ ਪਈ ਸਗਰੋ ਤਿਆਗੇ ਅਪਰਜੇ, ਚੀਰਾ ਫਿਰੇ ਪ੍ਰਭੂ ਹੈ ਨ ਨਗਨ ਚਰੀਰਾ।
ਚਾਦਰਾ ਤੇੜ ਤੇ ਇਕ ਚਾਦਰੇ ਦਾ ਮਹਾਰਾਜ ਜੀ ਨੇ ਸਿਰ ਦੇ ਉੱਤੇ ਦਸਤਾਰ ਬੰਨੀ ਹੋਣੀ, ਸਰੀਰ ਤੇ ਬਾਕੀ ਤੇ ਕੋਈ ਕੱਪੜਾ ਨਹੀਂ। ਹਾਲਾਂਕਿ ਸਰਦੀਆਂ ਦੇ ਦਿਨ ਵੀ ਹਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਸਤਰ ਜਿਹੜੇ ਤਨ ਦੇ ਤਿਆਗ ਦਿੱਤੇ, ਸਿਰਫ ਤੇੜ ਇਕ ਮਹਾਰਾਜ ਜੀ ਦੇ ਚਾਦਰ ਹੈ ਔਰ ਇਕ ਚਾਦਰਾ ਸਤਿਗੁਰਾਂ ਨੇ ਸੀਸ ਦੇ ਉੱਤੇ ਦਸਤਾਰ ਰੂਪ ਦੇ ਵਿਚ ਬੱਧਾ ਹੋਇਆ। ਇਹੋ ਜੀ ਮਹਾਰਾਜ ਜੀ ਕਰੜੀ ਘਾਲਣਾ ਤਪੱਸਿਆ ਕਰ ਰਹੇ ਨੇ।
ਬੋਲੋ ਆਏ ਵਿਭਾਵਰ ਜਾਵੀ ਇਸਥਿਤ ਹੋਏ ਕੁੱਟੀ ਮੈਂ ਤਵੇ।
ਸਾਰਾ ਦਿਨ ਤਾਂ ਮਹਾਰਾਜ ਜੀ ਬਾਹਰ ਫਿਰਦੇ ਰਹਿੰਦੇ, ਵਿਚਰਦੇ ਰਹਿੰਦੇ। ਜਦੋਂ ਸ਼ਾਮ ਦਾ ਸਮਾਂ ਹੁੰਦਾ ਹੈ ਉਸ ਵੇਲੇ ਫਿਰ ਮਹਾਰਾਜ ਜੀ ਨੇ ਜਿਹੜੀ ਕੁਟੀਆ ਬਣਾਈ ਹੈ ਉਹਦੇ ਚ ਰੋੜਾਂ ਦੀ ਸੇਗ ਤੇ ਆ ਕੇ ਬਹਿ ਜਾਂਦੇ। ਸ਼ਾਮ ਨੂੰ ਰਾਤ ਜਦੋਂ ਹਨੇਰਾ ਪੈਂਦਾ ਹੈ ਫਿਰ ਉਸ ਕੁਟੀਆ ਵਿਚ ਰੋੜਾਂ ਦੀ ਸੇਜਾਂ ਦੇ ਉੱਤੇ ਆ ਕੇ ਬੈਠ ਜਾਂਦੇ ਨੇ।
ਰੋੜਨ ਕੀ ਜੋ ਬਣਾਈ ਤੇ ਪਰ ਪੋਡ ਰਹਿਗਤ ਦਾਏ।
ਸਮਾਂ ਬੈਠ ਕੇ ਮਹਾਰਾਜ ਜੀ ਫਿਰ ਉਸ ਰੋੜਾਂ ਦੀ ਸੇਗ ਦੇ ਉੱਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਲੇਟ ਜਾਂਦੇ, ਉਸੇ ਤੇ ਮਹਾਰਾਜ ਜੀ ਆਰਾਮ ਕਰਦੇ ਨੇ।
ਬੜੀ ਭੋਰ ਉੱਠ ਸਰਤਾ ਤੀਰਾ ਜਾਏ ਸੋ ਮੱਜੈ ਗੁਨੀ ਗਈਰਾ।
ਭੋਰ ਅੰਮ੍ਰਿਤ ਵੇਲੇ ਫਿਰ ਮਹਾਰਾਜ ਜੀ ਨੇ ਜਦੋਂ ਰਾਵੀ ਦਰਿਆ ਦੇ ਨਿਰਮਲ ਜਲ ਚ ਫਿਰ ਜਾ ਕੇ ਸਤਿਗੁਰਾਂ ਨੇ ਇਸ਼ਨਾਨ ਕਰਨਾ, ਉੱਥੇ ਜਾ ਕੇ ਮੱਜਣ ਕਰਕੇ ਸਮਾਂ ਬਤੀਤ ਕਰਨਾ।
ਕਰੀ ਨਿਸ਼ਾਨੀ ਤਿਨਕੇ ਮਾਈ ਵਿਚਰੇ ਪੁਨ ਬੈਠੇ ਪ੍ਰਭ ਨਾਈ।
ਲੋਕ ਉਹਦੀ ਨਿਸ਼ਾਨੀ ਬਣਾਈ ਹੈ ਨਾ ਸਤਿਗੁਰਾਂ ਨੇ, ਬਸ ਉਹਦੇ ਚ ਤੁਰੀ ਜਾਂਦੇ, ਸਤਿਗੁਰੂ ਜੀ ਬਹਿੰਦੇ ਨੀ ਸਾਰਾ ਦਿਨ। ਅੰਮ੍ਰਿਤ ਵੇਲੇ ਤੋਂ ਮਹਾਰਾਜ ਜੀ ਪਹਿਲਾਂ ਰਾਵੀ ਦਰਿਆ ਚ ਜਪ ਤਪ ਕਰਦੇ ਫਿਰ ਉਥੋਂ ਚੱਲ ਪੈਂਦੇ। ਜਿਹੜੀ ਦੋ ਕੋਹ ਤੱਕ ਨਿਸ਼ਾਨੀ ਮਿੱਥੀ ਹੋਈ ਹੈ ਉਹਦੇ ਵਿਚ ਹੀ ਤੁਰੀ ਜਾਂਦੇ ਨੇ, ਉਹਦੇ ਵਿਚ ਹੀ ਵਿਚਰੀ ਜਾਂਦੇ ਨੇ, ਬੈਠਦੇ ਨੀ ਮਹਾਰਾਜ ਸੱਚੇ ਪਾਤਸ਼ਾਹ।
ਕਿਤਕ ਕਾਲੇ ਓ ਬਿਤਵਨ ਕੀਨਾ ਮੋਰ ਅਰਕ ਪਲ ਸੋ ਤਜ ਦੀਨਾ।
ਸਮਾਂ ਬਤੀਤ ਕੀਤਾ ਤੇ ਫਿਰ ਮੇਰੇ ਸਤਿਗੁਰਾਂ ਨੇ ਜਿਹੜਾ ਅੱਕ ਦਾ ਫੁੱਲ ਸੀ ਨਾ ਉਹ ਵੀ ਖਾਣਾ ਬੰਦ ਕਰ ਦਿੱਤਾ। ਅੱਕ ਦਾ ਫੁੱਲ ਖਾਣਾ ਵੀ ਸਤਿਗੁਰਾਂ ਨੇ ਤਿਆਗ ਦਿੱਤਾ।
ਸਿਕਤਾ ਇਕ ਮਾਸਾ ਮੁਖ ਪਾਵੇ ਤਿਆਗੇ ਹੋਰ ਨਹੀਂ ਕੁਛ ਖਾਵੇ।
ਕਰਦੇ ਨੇ ਵੀ ਸਿਕਤਾ ਦਾ ਰੇਤਾ ਦਾ ਇਕ ਮਾਸਾ ਉਹ ਆਪਣੇ ਮੁਖ ਵਿਚ ਪਾ ਲੈਂਦੇ ਨੇ, ਉਹਦੇ ਤੋਂ ਇਲਾਵਾ ਬਾਕੀ ਸਭ ਅੰਨ ਭੋਜਨ ਸਤਿਗੁਰਾਂ ਨੇ ਤਿਆਗ ਦਿੱਤਾ, ਹੋਰ ਕੁਝ ਨੀ ਛਕਦੇ।
ਸ੍ਰੀ ਮੁਖ ਪੰਕਜ ਬਚਨ ਅਲਾਵਾ ਨਾਉ ਸੁਹਾਵਾ ਵਕਤ ਸੁਹਾਵਾ।
ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਮੁਖੋਂ ਬਚਨ ਉਚਾਰਦੇ ਹਨ, ਬਚਨ ਉਚਾਰਦਿਆਂ ਕਹਿੰਦੇ ਤੇਰਾ ਵਕਤ ਸੁਹਾਵਾ ਅੰਮ੍ਰਿਤ ਤੇਰੀ ਬਾਣੀ ਸੇਵਕ ਸੇਵ ਹੈ ਭਾਉ ਕਰ ਲੱਗ ਸਾਉ ਪ੍ਰਾਣੀ। ਇਦਾਂ ਦੇ ਪਾਵਨ ਸ਼ਬਦ ਮਹਾਰਾਜ ਜੀ ਉਚਾਰਨ ਕਰਦੇ ਹਨ।
ਵਿਚਰੈ ਉਚਰ ਇਸੀ ਪ੍ਰਕਾਰਾ ਮਸਤਕ ਦਿਪੈ ਤੇਜ ਅਤ ਭਾਰਾ।
ਵਿਚਰਦੇ ਨੇ ਤੇ ਮੁਖੋਂ ਇਹੀ ਬਚਨ ਉਚਾਰਨ ਕਰੀ ਜਾਂਦੇ ਨੇ, ਇਹੀ ਤੇਰਾ ਵਕਤ ਸੁਹਾਵਾ ਅੰਮ੍ਰਿਤ ਤੇਰੀ ਬਾਣੀ। ਇਦਾਂ ਦਾ ਸ਼ਬਦ ਆਪਣੇ ਮੁਖੋਂ ਸਤਿਗੁਰੂ ਜੀ ਹਰ ਵੇਲੇ ਹੀ ਉਚਾਰਦੇ ਰਹਿੰਦੇ ਨੇ।
ਸੁਣ ਸੁਣ ਸਿਵ ਆਏ ਨਰ ਭੂਰੰਗ ਦਰਸ਼ਨ ਦੇਖੈ
ਮਹਾਰਾਜ ਜੀ ਦੇ ਮੱਥੇ ਦੇ ਉੱਤੇ ਬੜਾ ਭਾਰੀ ਪ੍ਰਕਾਸ਼ ਹੈ ਜਿਹੜਾ ਵੇਖਿਆ ਨਹੀਂ ਜਾਂਦਾ, ਚਿਹਰਾ ਲਾਲ ਸੁਰਖ ਦਗ ਦਗ ਕਰਦਾ ਹੈ, ਸਾਹਿਬ ਜੀ ਦੇ ਚਿਹਰੇ ਤੇ ਪ੍ਰਤਾਪ ਹੈ। ਸਤਿਗੁਰਾਂ ਦੀ ਸਿਫਤ ਸੁਣ ਸੁਣ ਕੇ ਹਜ਼ਾਰਾਂ ਲੋਕ ਆਉਂਦੇ ਆ ਕੇ ਦਰਸ਼ਨ ਕਰਦੇ ਨੇ।
ਜੋ ਨਰ ਆਏ ਚਰਨ ਲਪਟਾਵੇ ਤਿੰਨ ਸੌ ਅਸ ਪ੍ਰਭ ਬਚਨ ਅਲਾਵੇ।
ਜਿਹੜਾ ਵੀ ਕੋਈ ਆ ਕੇ ਸਤਿਗੁਰਾਂ ਦੇ ਚਰਨ, ਮਹਾਰਾਜ ਜੀ ਸਾਰਾ ਦਿਨ ਤੁਰਦੇ ਹੀ ਰਹਿੰਦੇ ਸੀ ਨਾ, ਤੇ ਜਿਹਨੇ ਆ ਕੇ ਚਰਨ ਮਹਾਰਾਜ ਜੀ ਦੇ ਚਰਨਾਂ ਤੇ ਹੀ ਪੈਣਾ, ਜਦੋਂ ਸਤਿਗੁਰੂ ਨੇ ਤੁਰਦੇ ਆਉਣਾ ਤੇ ਚਰਨਾਂ ਤੇ ਨਮਸਕਾਰ ਕਰਨੇ ਤੇ ਜਦੋਂ ਮੱਥਾ ਟੇਕਣਾ ਸਤਿਗੁਰਾਂ ਦੇ ਚਰਨਾਂ ਤੇ।
ਬਸ ਕਰ ਪੁਰਖਾ ਬਸ ਕਰ ਪੁਰਖਾ ਭਲਾ ਸੋ ਹੋਈ ਸ਼ਿਵ ਰੋ ਨਾਮ ਸਕਲ ਦੁੱਖ ਖੋਈ।
ਸਤਿਗੁਰਾਂ ਨੇ ਉਹਨੂੰ ਇਹ ਬਚਨ ਕਹਿਣਾ ਭਾਈ ਬਸ ਕਰ, ਜਦੋਂ ਚਰਨ ਫੜਨੇ ਨਾ ਸਤਿਗੁਰਾਂ ਦੇ ਤੇ ਮਹਾਰਾਜ ਕਹਿਣਾ ਭਾਈ ਬਸ ਕਰ, ਤੇਰਾ ਭਲਾ ਹੋਵੇ, ਨਾਮ ਸਿਮਰਿਆ ਕਰ, ਨਾਮ ਜਪਿਆ ਕਰ, ਨਾਮ ਜਪਣ ਨਾਲ ਸਾਰੇ ਦੁੱਖ ਦੂਰ ਹੋਣਗੇ।
ਕੇਤਕ ਦਿਨ ਇਉ ਗੁਰੂ ਗੁਜ਼ਾਰੇ ਕਲ ਮੈਂ ਨਾਮ ਦੇ ਨਰ ਤਾਰੇ।
ਸਤਿਗੁਰਾਂ ਨੇ ਬਤੀਤ ਕੀਤੇ ਕਲਯੁਗ ਦੇ ਵਿਚ ਅਨੇਕਾਂ ਜੀਵਾਂ ਨੂੰ ਨਾਮ ਦਾ ਦਾਨ ਦੇ ਕੇ ਸਤਿਗੁਰੂ ਜੀ ਤਾਰ ਰਹੇ ਨੇ।
ਕਲਯੁਗ ਬਾਬੇ ਤਾਰਿਆ ਸਤ ਨਾਮ ਪਰ ਮੰਤਰ ਸੁਣਾਇਆ ਕਲ ਤਾਰਨ गुरु नानक आया, कल तारन गुरु नानक आया, दर्शन देख शब्द सुनंते, महापतत तो जगत तरंते।
दर्शन करके सतगुरु सच्चे पातशाह दा शब्द सुनदे ने गुरसिख, और महापतता तो कहंदे पुनीत हो जांदे, पवित्र हो जांदे महाराज जी दे दर्शन करके। महाराज जी अनेक जीवां नूं नाम दा छटा दे के तार रहे ने, आई तारण वास्ते ने, आई इस मात लोक दी धरती ते जीवां दा उद्धार करन वास्ते ने। जिस प्रकार मेरे पातशाह धन गुरु नानक साहब जी कौतक बरता रहे ने, होर कथा गरीब नवाज साहब जी दी आप जी अगलिया प्रसंगा च सरवण करोगे। साहब दा पवित्र पावन सुजस कथन करदिया होईयां भुल्लां चुक्कां दी खिमा। वाहिगुरु वाहे गुरु, वाहे गुरु वाहे गुरु। वाहे गुरु वाहे गुरु, वाहे गुरु वाहे गुरु। वाहे गुरु वाहे गुरु, वाहे गुरु वाहे गुरु।
वाहे गुरु वाहे गुरु,
वाहे गुरु वाहे गुरु, वाहे गुरु वाहे गुरु।
वाहे गुरु वाहे गुरु, वाहे गुरु वाहे गुरु।
हे अच्युत हे पार ब्रह्म,
अविनाशी अगनाथ,
हे पूरन हे सर्व मैं,
दुख पंजन गुण तास,
हे संगी हे निरंकार,
हे निर्गुण सब टेक,
हे गोविंद हे गुण निदान,
जाके सदा विवेक,
हे परम्पर हर हरे,
है भी ओनार,
संत कै सदा संग,
दीदार
ठाकुर हो दासरो,
मैं निर्गुण गुण नहीं कोए,
नानक दीज नाम दान,
रसोई परोए,
आए प्रभ शरणागति,
कृपा निध दयाल,
एक अखर हर मन बस्त,
नानक होत नियाल।
वाहिगुरु नाम जहाज है,
चढ़े सो तेरे पार,
जो श्रद्धा कर सेव दे,
गुर पारे उतार नार।
वाहिगुरु नाम जहाज है,
चढ़े सो तेरे पार,
जो श्रद्धा कर सेव दे,
गुर पारे उतार नार।
वाहिगुरु जी का खालसा,
वाहे गुरु जी की फतेह।